ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਅਕਾਲ ਤਖਤ ਸਾਹਿਬ ਤੇ ਬਿਰਾਜਮਾਨ ਹਨ। ਗੁਰਸਿੱਖ ਸੰਗਤਾਂ ਨੂੰ ਦਰਸ਼ਨ ਦਾਰੇ ਦੇ ਕੇ ਕਿਰਤਾਰਥ ਕਰ ਰਹੇ ਭਾਈ ਜੇਠਾ ਜੀ ਹੋਣਾ ਨੇ, ਬਾਬਾ ਬਿਧੀ ਚੰਦ ਸਾਹਿਬ ਜੀ ਨੇ ਚੰਦੂ ਦੇ ਗਲ ਚ ਸੰਗਲੀ ਪਵਾਈ ਹੈ, ਚੰਡਾਲਾਂ ਦੇ ਹੱਥ ਚ ਫੜਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਜ਼ਾਰਾਂ ਚ ਟਕਾ ਟਕਾ ਮੰਗਾਇਆ। ਸੰਗਤ ਵਿਚ ਚਰਚਾ ਚੱਲ ਰਹੀ ਹੈ ਕਿ ਬੜਿਆਂ ਨੇ ਗੱਲਾਂ ਕੀਤੀਆਂ ਸਨ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪ੍ਰਣ ਕੀਤਾ ਸੀ ਕਿ ਅਸੀਂ ਚੰਦੂ ਨੂੰ ਨਕੇੜ ਪਾਵਾਂਗੇ, ਇਹਦੇ ਗਲ ਚ ਸੰਗਲੀ ਪਾਵਾਂਗੇ, ਕੂਕਰਾਂ ਵਾਲੀ ਦਸ਼ਾ ਕਰਾਂਗੇ। ਉਦੋਂ ਕਈਆਂ ਨੇ ਸੰਦੇਹ ਕੀਤਾ ਸੀ ਇਹ ਕਿਵੇਂ ਹੋ ਸਕਦਾ, ਏਡੇ ਵੱਡੇ ਬਾਦਸ਼ਾਹ ਦਾ ਏਡਾ ਵੱਡਾ ਦੀਵਾਨ ਹੈ, ਉਹਨੂੰ ਕਿਵੇਂ ਕੋਈ ਕਾਬੂ ਕਰ ਸਕਦਾ, ਇਹ ਬੱਚਿਆਂ ਵਾਲੀਆਂ ਗੱਲਾਂ ਕਰਦੇ ਨੇ। ਪਰ ਸਮਰੱਥ ਵਾਸਤੇ ਕੁਝ ਵੀ ਅਸੰਭਵ ਨਹੀਂ। ਸਤਿਗੁਰੂ ਜੀ ਨੇ ਆਪਣਾ ਪ੍ਰਣ ਪੂਰਾ ਕੀਤਾ, ਆਪਣੇ ਪਿਤਾ ਦੀ ਹੋਈ ਬੇਅਦਬੀ ਦਾ ਬਦਲਾ ਇਸ ਮਲੇਸ਼ ਕੋਲੋਂ ਲਿਆ। ਇਹਦੇ ਲੋਕ ਪਰਲੋਕ ਦੋਵੇਂ ਜਹਾਨ ਵਿਗੜ ਗਏ ਨੇ, ਮਰਨ ਤੋਂ ਬਾਅਦ ਨਰਕਾਂ ਵਿਚ ਵੀ ਲੰਮੇ ਸਮੇਂ ਤੱਕ ਇਹਨੇ ਦੁੱਖ ਭੋਗਣਾ। ਇਹ ਚਰਚਾ ਘਰ ਘਰ ਚ ਚੱਲ ਰਹੀ, ਬਹੁਤ ਸਾਰੇ ਗੁਰਸਿੱਖਾਂ ਵਿਚ ਛੇਵੇਂ ਪਾਤਸ਼ਾਹ ਜੀ ਦੀ ਉਪਮਾ ਹੋ ਰਹੀ। ਦੋ ਤਿੰਨ ਦਿਨ ਜਦੋਂ ਬਤੀਤ ਹੋ ਗਏ, ਵਜ਼ੀਰ ਖਾਨ ਨੇ ਬੇਨਤੀ ਕੀਤੀ, ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਚੱਲੀਏ, ਲਾਹੌਰ ਚੱਲੀਏ। ਪਾਤਸ਼ਾਹ ਨੇ ਉਸੇ ਵੇਲੇ ਤਿਆਰੀ ਕਰਵਾਈ, ਕੂਚ ਦਾ ਨਗਾਰਾ ਵਜਵਾਇਆ, ਮਾਤਾ ਜੀ ਹੋਣਾ ਨੂੰ ਮਿਲੇ ਨੇ। ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਨਮਸਕਾਰ ਕਰਕੇ ਲਾਹੌਰ ਨੂੰ ਚੱਲ ਪਏ। ਲਾਹੌਰ ਸ਼ਹਿਰ ਵਿਚ ਆ ਕੇ ਜਿੱਥੇ ਮੁਜੰਗੀ ਪਿੰਡ ਹੈ ਮੁਜੰਗਾ, ਉੱਥੇ ਸਤਿਗੁਰੂ ਜੀ ਨੇ ਆ ਕੇ ਉਤਾਰਾ ਕੀਤਾ। ਵੱਡਿਆਂ ਸਤਿਗੁਰਾਂ ਦੇ ਅਸਥਾਨਾਂ ਦੇ ਦਰਸ਼ਨ ਕੀਤੇ ਨੇ, ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਦੇ ਦਰਸ਼ਨ ਕੀਤੇ, ਜਿਸ ਜਗ੍ਹਾ ਤੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਸਰੀਰ ਤਿਆਗਿਆ ਸ਼ਹੀਦੀ ਅਸਥਾਨ ਦੇ ਦਰਸ਼ਨ ਕੀਤੇ, ਉੱਥੇ ਥੜਾ ਬਣਵਾਇਆ ਤੇ ਭਾਈ ਲੰਗਾਹ ਜੀ ਨੂੰ ਉਸ ਅਸਥਾਨ ਦਾ ਪੁਜਾਰੀ ਥਾਪਿਆ। ਉੱਥੇ ਬੈਠ ਕੇ ਪਿਤਾ ਜੀ ਦੀ ਸ਼ਹੀਦੀ ਦਾ ਸਾਰਾ ਪ੍ਰਸੰਗ ਸੁਣਿਆ, ਕੜਾ ਪ੍ਰਸ਼ਾਦ ਦੀਆਂ ਦੇਗਾਂ ਵਰਤਾਈਆਂ ਔਰ ਦਰਸ਼ਨ ਦਾਰੇ ਕਰਕੇ ਮੁਜੰਗਾ ਜਿੱਥੇ ਸਤਿਗੁਰੂ ਛੇਵੇਂ ਪਾਤਸ਼ਾਹ ਦਾ ਉਤਾਰਾ ਸੀ ਉੱਥੇ ਵਾਪਸ ਆਏ ਹਨ। ਲਾਹੌਰ ਸ਼ਹਿਰ ਦੇ ਸਿੱਖ ਸੰਗਤ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਆ ਰਹੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਕਲਿਆਣਕਾਰੀ ਕਥਾ ਸਰਵਣ ਕਰੀਏ। ਛੇਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ, ਰਸਨਾ ਨੂੰ ਪਵਿੱਤਰ ਕਰੋ, ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਲਵਪੁਰ ਕੀ ਸੰਗਤ ਸਕਲ ਸਿਆਣੇ ਸਿੱਖ ਮਹਾਨ,
ਲਾਹੌਰ ਸ਼ਹਿਰ ਦੀ ਸੰਗਤ ਜੋ ਲਾਹੌਰ ਵਿਚ ਵਸਦੇ ਨੇ ਸਿੱਖ, ਬੜੇ ਬੜੇ ਸਿਆਣੇ ਸਿੱਖ, ਉਹ ਸਾਰੇ ਸਿੱਖ ਇਕੱਠੇ ਹੋਏ,
ਭਏ ਇਕੱਤਰ ਪਵਿੱਤਰ ਹਵੈ ਲੀਨ ਉਪਾਇਨ ਪਾਨ,
ਇਕੱਠੇ ਹੋਏ ਕਈ ਤਰ੍ਹਾਂ ਦੀਆਂ ਪਟਾਵਾਂ ਵਸਤੂਆਂ ਸਤਿਗੁਰੂ ਜੀ ਲਈ ਲੈ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਇਕੱਠੇ ਹੋ ਕੇ ਆਏ ਹਨ।
ਚੌਪਈ ਕਿਨਹੂ ਪੰਚਾਮ੍ਰਿਤ ਕਰਵਾਇਓ,
ਲਾਹੌਰ ਸ਼ਹਿਰ ਦੇ ਜਿਹੜੇ ਸਿੱਖ ਆਏ ਨੇ ਉਹਨਾਂ ਚੋਂ ਕੋਈ ਸਿੱਖ ਕੜਾ ਪ੍ਰਸ਼ਾਦ ਦੀ ਦੇਗ ਉਹ ਘਰੋਂ ਤਿਆਰ ਕਰਕੇ ਲਿਆਇਆ, ਬੜੀ ਭਾਵਨਾ ਨਾਲ ਬੜੀ ਸ਼ਰਧਾ ਨਾਲ ਕੜਾ ਪ੍ਰਸ਼ਾਦ ਦੀ ਦੇਗ ਘਰੋਂ ਤਿਆਰ ਕਰਕੇ ਲਿਆਏ।
ਬਸਤਰ ਵਿਭੂਖਣ ਕੋ ਸਿੱਖ ਲਿਆਇਓ,
ਕੋਈ ਬਸਤਰ ਲੈ ਕੇ ਆਇਆ ਬੜੇ ਸੋਹਣੇ ਸਤਿਗੁਰਾਂ ਨੂੰ ਭੇਟਾ ਕਰਨ ਲਈ, ਕੋਈ ਸਿੱਖ ਬਹੁਤ ਸੋਹਣੇ ਆਭੂਸ਼ਣ ਗਹਿਣੇ ਮਹਾਰਾਜ ਜੀ ਨੂੰ ਭੇਟਾ ਕਰਨ ਵਾਸਤੇ ਲੈ ਕੇ ਆਏ।
ਮਿਲ ਸਗਰੇ ਸਤਿਗੁਰ ਟਿਗ ਆਏ,
ਲਾਹੌਰ ਸ਼ਹਿਰ ਦੇ ਸਾਰੇ ਸਿੱਖ ਮਿਲ ਕੇ ਇਕੱਠੇ ਹੋ ਕੇ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਆਏ। ਲਾਹੌਰ ਸ਼ਹਿਰ ਵਿਚ ਬਹੁਤ ਸਿੱਖੀ ਸੇਵਕੀ ਸੀ ਸਤਿਗੁਰਾਂ ਦੇ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਲਾਹੌਰ ਸ਼ਹਿਰ ਚਰਨ ਪਾਏ ਨੇ ਉਦੋਂ ਹੀ ਇੱਥੇ ਸਿੱਖੀ ਦਾ ਬੀਜ ਬੀਜ ਗਏ ਸੀ, ਤੋ ਬਹੁਤ ਸੰਗਤ ਬਹੁਤ ਸਾਰੇ ਸਿੱਖ ਸਤਿਗੁਰੂ ਜੀ ਦੇ ਦਰਸ਼ਨ ਦਾਰੇ ਕਰਨ ਵਾਸਤੇ ਗੁਰੂ ਚਰਨਾਂ ਚ ਆਏ ਹਨ।
ਧਰਹਿ ਅਕੋਰਨ ਸੀਸ ਨਿਵਾਏ,
ਕਈ ਤਰ੍ਹਾਂ ਦੀਆਂ ਪਟਾਵਾਂ ਗੁਰੂ ਚਰਨਾਂ ਚ ਅਰਪਣ ਕਰਦੇ ਨੇ ਔਰ ਅਦਬ ਨਾਲ ਸਤਿਗੁਰੂ ਜੀ ਨੂੰ ਮੱਥਾ ਟੇਕਦੇ ਹਨ।
ਬੈਠ ਗਏ ਦਰਸ਼ਨ ਕੋ ਕਰਹੀ,
ਔਰ ਬੈਠ ਗਏ ਦੀਵਾਨ ਵਿਚ ਜਿਵੇਂ ਆਪ ਜੀ ਬੈਠੇ ਹੋ ਇਸ ਵੇਲੇ ਗੁਰੂ ਚਰਨਾਂ ਚ, ਇਉਂ ਹੀ ਸੰਗਤ ਬੈਠ ਗਈ ਔਰ ਬੈਠ ਕੇ ਛੇਵੇਂ ਪਾਤਸ਼ਾਹ ਜੀ ਦੀ ਸੋਹਣੀ ਮੂਰਤ ਦੇ ਸੋਹਣੇ ਸਰੂਪ ਦੇ ਸਿੱਖ ਦਰਸ਼ਨ ਦਿਦਾਰੇ ਕਰ ਰਹੇ ਹਨ।
ਸੁੰਦਰ ਰੂਪ ਹੇਰ ਮੁਦ ਧਰਹੀ,
ਮਹਾਰਾਜ ਜੀ ਦਾ ਸੋਹਣਾ ਸਰੂਪ ਹੈ, ਉਹਦੇ ਦਰਸ਼ਨ ਕਰਕੇ ਬੜੀ ਖੁਸ਼ੀ ਹੁੰਦੀ ਸਿੱਖਾਂ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਮਹਿਮਾ ਕਰਦਿਆਂ ਬੜੇ ਸੁੰਦਰ ਬਚਨ ਲਿਖੇ ਹਨ। ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ, ਗਿਆਨ ਮੈਂ ਨਾ ਗਿਆਨ ਰਹਿਓ, ਧਿਆਨ ਮੈਂ ਨਾ ਧਿਆਨ ਰਹਿਓ। ਕਹਿੰਦੇ ਇਹੋ ਜਿਹੇ ਦਰਸ਼ਨ ਨੇ ਸਤਿਗੁਰਾਂ ਦੇ ਕਿ ਜਦੋਂ ਗੁਰਸਿੱਖ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਸੁੱਧ ਬੁੱਧ ਭੁੱਲ ਜਾਂਦੀ, ਆਪਣੇ ਆਪ ਦੀ ਸਾਰੀ ਸੁੱਧ ਬੁੱਧ ਭੁੱਲ ਜਾਂਦੀ, ਗਿਆਨ ਵਿੱਚ ਗਿਆਨ ਨਹੀਂ ਰਹਿੰਦਾ, ਧਿਆਨ ਚ ਧਿਆਨ ਨਹੀਂ ਰਹਿੰਦਾ, ਕੇਵਲ ਗੁਰੂ ਦਰਸ਼ਨਾਂ ਦਾ ਹੀ ਆਨੰਦ ਵਰਤ ਜਾਂਦਾ ਹੈ। ਐਸੇ ਸੋਹਣੇ ਦਰਸ਼ਨ ਨੇ ਸਤਿਗੁਰਾਂ ਦੇ, ਗੁਰਸਿੱਖ ਦਰਸ਼ਨ ਕਰ ਕਰਕੇ ਆਨੰਦਿਤ ਹੋ ਰਹੇ ਹਨ, ਗੁਰੂ ਦਰਸ਼ਨਾਂ ਦਾ ਸੁੱਖ ਮਾਣ ਰਹੇ ਹਨ।
ਤਿੰਨ ਮੋਹ ਜੇ ਤਿਕਥੇ ਸਿੱਖ ਸਿਆਣੇ,
ਲਾਹੌਰ ਸ਼ਹਿਰ ਦੇ ਜਿਹੜੇ ਮੁਖੀ ਸਿੱਖ ਸੀ ਨਾ, ਸੰਗਤ ਤਾਂ ਬਹੁਤ ਆਈ, ਉਹਨਾਂ ਸੰਗਤਾਂ ਵਿੱਚ ਜਿਹੜੇ ਆਗੂ ਸਿੱਖ ਸੀ, ਸਿਆਣੇ ਸਿੱਖ ਸਨ,
ਕਰ ਕੋ ਜੋਰਤ ਬਾਕ ਬਖਾਨੇ,
ਹੱਥ ਜੋੜ ਕੇ ਉਹਨਾਂ ਸਿੱਖਾਂ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਕਹਿਣ ਲੱਗੇ
ਰਾਵਰ ਨੇ ਗੁਰਦਰੋਹੀ ਗਹਿਓ,
ਕਹਿਣ ਲੱਗੇ ਮਹਾਰਾਜ ਆਪ ਜੀ ਨੇ ਜਿਹੜਾ ਗੁਰੂ ਘਰ ਦਾ ਦਰੋਹੀ ਹੈ ਪਾਪੀ ਚੰਦੋ, ਉਹ ਕਾਬੂ ਕਰ ਲਿਆ, ਉਹ ਪਕੜ ਲਿਆ ਹੈ।
ਸੰਗਤ ਸੁਣ ਆਨੰਦ ਬਹੁ ਲਹਿਓ,
ਮਹਾਰਾਜ ਇਹ ਗੱਲ ਸੁਣ ਕੇ ਸਾਰੀ ਸੰਗਤ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਗੁਰੂ ਘਰ ਦਾ ਦਰੋਹੀ ਜਿਹੜਾ ਉਹ ਆਪ ਜੀ ਨੇ ਕਾਬੂ ਕੀਤਾ, ਉਹਨੂੰ ਪਕੜਿਆ, ਨਕੇਲ ਪਾਈ ਆ ਉਹਨੂੰ, ਕੂਕਰਾਂ ਵਾਲੀ ਉਹਦੀ ਦਸ਼ਾ ਕੀਤੀ ਹੈ। ਇਹ ਸੁਣ ਕੇ ਮਹਾਰਾਜ ਜੀ ਸਾਰੀ ਸੰਗਤ ਨੂੰ ਬਹੁਤ ਖੁਸ਼ੀ ਹੋਈ ਹੈ।
ਨਹ ਜੀਵਤ ਕੋ ਛੋੜਨ ਕੀ ਜੈ,
ਮਹਾਰਾਜ ਹੁਣ ਸਾਡੀ ਬੇਨਤੀ ਇਹ ਹੈ ਕਿ ਜੇ ਗੁਰੂ ਘਰ ਦਾ ਦਰੋਹੀ ਫੜਿਆ ਤੇ ਇਹਨੂੰ ਜਿਉਂਦਾ ਨਾ ਛੱਡਿਓ, ਹੁਣ ਇਹ ਮਲੇਛ ਹੈ, ਜੇ ਇਹਨੂੰ ਜਿਉਂਦਾ ਛੱਡਿਆ ਇਹਨੇ ਫਿਰ ਵੈਰ ਕਮਾਉਣਾ, ਮਹਾਰਾਜ ਇਹਨੂੰ ਹੁਣ ਜਿਉਂਦਾ ਨਾ ਛੱਡਿਆ ਜਾਵੇ, ਇਹ ਸਾਡੀ ਬੇਨਤੀ ਹੈ।
ਤੀਰਗ ਅਪਰਾਧੀ ਲਖ ਲੀਜੈ,
ਕਿਉਂਕਿ ਇਹ ਬੜਾ ਵੱਡਾ ਅਪਰਾਧੀ ਹੈ, ਏਡਾ ਵੱਡਾ ਗੁਨਾਹਗਾਰ ਹੈ, ਮਹਾਰਾਜ ਇਹਦਾ ਅਪਰਾਧ ਮਾਫ ਕੀਤਾ ਹੀ ਨਹੀਂ ਜਾ ਸਕਦਾ ਜਿੱਡਾ ਵੱਡਾ ਅਪਰਾਧ ਇਸ ਮਲੇਛ ਚੰਦੂ ਨੇ ਕੀਤਾ।
ਜਥਾ ਸ਼ਕਤ ਹਮ ਜਤਨ ਕਰੇ ਤਬ,
ਮਹਾਰਾਜ ਸਾਨੂੰ ਪਤਾ ਜਿਵੇਂ ਉਦੋਂ ਸਾਡੇ ਤੇ ਬੀਤੀ ਸੀ, ਜਦੋਂ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਇਹ ਮਲੇਛ ਹਵੇਲੀ ਚ ਲੈ ਗਿਆ ਸੀ, ਅਸੀਂ ਆਪਣੇ ਵੱਲੋਂ ਬੜੇ ਯਤਨ ਕੀਤੇ ਸੀ, ਉਹ ਪੁਰਾਣੇ ਸਿੱਖ ਉੱਥੇ ਹੀ ਸਨ। ਕਹਿੰਦੇ ਮਹਾਰਾਜ ਅਸੀਂ ਆਪਣੇ ਵੱਲੋਂ ਪੂਰਾ ਏਡੀ ਚੋਟੀ ਦਾ ਜ਼ੋਰ ਲਾਇਆ, ਆਪਣੇ ਵੱਲੋਂ ਪੂਰਾ ਯਤਨ ਕੀਤਾ,
ਏਕ ਨਾ ਚੱਲਣ ਦੀਨ ਬਿਰਥੇ ਸਭ,
ਪਰ ਇਸ ਮਲੇਛ ਨੇ ਸਾਡਾ ਇੱਕ ਵੀ ਯਤਨ ਨਹੀਂ ਚੱਲਣ ਦਿੱਤਾ। ਜੇ ਅਸੀਂ ਹਵੇਲੀ ਦੇ ਦਰ ਮੂਹਰੇ ਜਾਂਦੇ ਸੀ ਤੇ ਸਾਨੂੰ ਡਾਂਗਾ ਮਰਵਾ ਕੇ ਉੱਥੋਂ ਭਜਵਾ ਦਿੰਦਾ ਸੀ, ਨੇੜੇ ਨਹੀਂ ਸੀ ਲੱਗਣ ਦਿੰਦਾ, ਸਾਡਾ ਇਹਨੇ ਇੱਕ ਵੀ ਉਪਾਅ ਉਦੋਂ ਚੱਲਣ ਨਹੀਂ ਦਿੱਤਾ।
ਦੁਆਰ ਕੀ ਵਾਰ ਅਸੰਜਤ ਕਰੇ,
ਇਹਨੇ ਆਪਣੀ ਹਵੇਲੀ ਦੇ ਦਰਵਾਜ਼ੇ ਬੰਦ ਕਰ ਲਏ ਸਨ, ਖਬਰੇ ਅੰਦਰ ਕਿੰਨੇ ਕ ਤਸੀਹੇ ਸਤਿਗੁਰਾਂ ਨੂੰ ਦਿੱਤੇ, ਅਸੀਂ ਬਾਹਰ ਤੜਫਦੇ ਰਹੇ, ਬੇਬਲ ਹੁੰਦੇ ਰਹੇ, ਪਰ ਮਹਾਰਾਜ ਸਾਡਾ ਇਹਨੇ ਕੋਈ ਵਸ ਨਹੀਂ ਚੱਲਣ ਦਿੱਤਾ।
ਗੁਰ ਨਹਿ ਪਿਖ ਨਦੀਏ ਪਰ ਹਰੇ,
ਅਸੀਂ ਬੜੀਆਂ ਮਿੰਨਤਾਂ ਕੀਤੀਆਂ, ਬੜੇ ਤਰਲੇ ਕੀਤੇ, ਲਾਲਚ ਵੀ ਦਿੱਤੇ ਵੀ ਸਾਨੂੰ ਸਤਿਗੁਰੂ ਜੀ ਦੇ ਦਰਸ਼ਨ ਕਰ ਲੈਣ ਦਿਓ, ਪਰ ਇਹਨੇ ਸਤਿਗੁਰਾਂ ਦੇ ਦਰਸ਼ਨ ਨਹੀਂ ਕਰਨ ਦਿੱਤੇ, ਸਤਿਗੁਰਾਂ ਦੇ ਦੀਦਾਰ ਸਾਨੂੰ ਨਹੀਂ ਹੋਣ ਦਿੱਤੇ।
ਜੁਗ ਲੋਕਨ ਇਸ ਨਰਕ ਭੁਗਾਵੋ,
ਮਹਾਰਾਜ ਇਹਨੂੰ ਛੱਡਿਓ ਨਾ ਜਿਉਂਦਾ ਮਲੇਛ ਨੂੰ, ਇਹਨੂੰ ਦੋਹਾਂ ਜਹਾਨਾਂ ਚ ਨਰਕ ਭੁਗਾਇਓ, ਇੱਥੇ ਜਿਉਂਦੇ ਜੀ ਵੀ ਨਰਕ ਭੋਗੇ ਤੇ ਮਰਨ ਤੋਂ ਬਾਅਦ ਵੀ ਅੱਗੇ ਨਰਕਾਂ ਦੇ ਵਿੱਚ ਦੁੱਖ ਭੋਗੇ, ਇਹੋ ਜੀ ਸਜ਼ਾ ਇਹਨੂੰ ਦਿਓ।
ਤੇ ਸਜ਼ਾਏ ਇਸ ਪ੍ਰਾਣ ਬਿਤਾਵੋ,
ਮਹਾਰਾਜ ਇਹੋ ਜੀ ਸਜ਼ਾ ਦਿਓ ਇਹਨੂੰ ਵੀ ਇਹਦੇ ਪ੍ਰਾਣ ਹੀ ਨਿਕਲ ਜਾਣ ਇਹਦੇ ਸਰੀਰ ਚੋਂ, ਇਹਦੇ ਪ੍ਰਾਣ ਇਹਦੇ ਸਰੀਰ ਚੋਂ ਛੱਡ ਕੇ ਚਲੇ ਜਾਣ।
ਸੁਣ ਸ਼੍ਰੀ ਮੁਖ ਤੇ ਤਬ ਫੁਰਮਾਇਓ,
ਸੁਣ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਸੰਗਤ ਨੂੰ ਕਹਿਣ ਲੱਗੇ
ਜਿਮ ਇਨ ਕੀਨ ਤਥਾ ਫਲ ਪਾਇਓ,
ਕਹਿਣ ਲੱਗੇ ਸੰਗਤ ਜੀ ਜਿਵੇਂ ਇਹਨੇ ਕੀਤਾ ਉਦਾਂ ਦੀ ਕਰਨੀ ਦਾ ਫਲ ਹੀ ਪਾ ਰਿਹਾ, ਜਿਹੜੀ ਕਰਤੂਤ ਇਸ ਮਲੇਛ ਨੇ ਕੀਤੀ ਹੈ ਉਹਦਾ ਫਲ ਇਹਨੂੰ ਹੁਣ ਭੁਗਤਣ ਨੂੰ ਪ੍ਰਾਪਤ ਹੋ ਰਿਹਾ।
ਵੱਡ ਕਸ਼ਟਨ ਕੋ ਇਹ ਅਪਰਾ ਅਧਿਕਾਰੀ,
ਵੱਡੇ ਕਸ਼ਟਾਂ ਦਾ ਅਧਿਕਾਰੀ ਹੈ, ਜਿੰਨੇ ਕਸ਼ਟ ਇਹਨੂੰ ਦੇ ਲਈਏ ਓਨੇ ਹੀ ਥੋੜੇ ਨੇ, इनु जिनी सजा दे लिए जेड़ा माड़ा कर्म इन्हें कीता उदे बदले च जिन्ना मर्जी दंड दे लिए थोड़ा है।
अपदा भुगत है कोवै ना उबारी।
हुण अपदा भोगेगा इत्थे भी दुख भोगेगा उत्थे परलोक विच भी दुख भोगेगा। इनु किसे ने नहीं उभारना इन्हें किसे नहीं किसे ने एदी बाह नहीं फड़नी किसे गुरु पीर ने एदी सहायता नहीं करनी।
अब जीवत छुटबो किम होए।
सिखो इस गल्लों बेफिक्र हो जो हुणे भला जिउंदा छुट किवें सकदा ए छुट नहीं सकदा साडे कोलों हुणे जिउंदा नहीं जा सकदा।
हलत पलत संकट सह सोए।
इस लोक विच भी ते परलोक विच भी दोहां जहाना विच इन्हें संकट भोगना गुरु घर दी कीती अवग्या दा सतगुरु जी दे कीते निरादर दा फल इनू दोहां जहाना च भोगना पैणा।
सुन संगत सगरी हर खाई।
जदों महाराज छेवें पातशाह ने बचन कहे सुन के सारी संगत नू प्रसन्नता हुई क्योंकि संगत दे कई सिखां दे मन च शंका सी भी जेड़ा दिल्लियों महाराज जी फड़ के इत्थे तां ही लिया आ भी किते नू जिउंदा ही ना छड़ना होवे। हुण ओह शंका दूर हो गया सिखां दा जदों छेवें पातशाह जी ने तसली दे दित्ती बचन करके।
उठी बहर गुर आग्या पाई।
लाहौर शहर दी संगत गुरु चरणा ते नमस्कार करके महाराज जी कोल विदा होके गई।
जह चंदू चंडालन बीच।
जिथे चंदू चंडालां दे विच बन्निया होया सी कुत्तियां दे विच बन्निया होया सी
लगे बिलोकन बैठे ओ नीच।
संगत उथे गई वेखण जिथे ओ नीच बैठा होया सी।
सजाए कहाव तन परे।
कहिंदे इन्नी सजा मिली भी शरीर जखमो जखमी आ उहदा तन दा कोई हिस्सा ऐसा नहीं जेदे ते उहनूं सट ना वज्जी होवे चोट ना लगी होवे।
किरम समूहन ते सो परे।
इहदे शरीर दे विच कहिंदे सिर ते जखम हो के कीड़े पै गए। शरीर विच भी जखमां विच कई जखम हो गए जिन्हां विच कीड़े पै गए ते कीड़ियां नाल दुख पा रिहा।
आंखन ते अंधा होए गयो।
ओरे मलेच दे इन्नियां जुत्तियां पईयां सिर विच भी अखां दी रोशनी चली गई इहदी अखां तों भी इह मलेच अन्ना हो गया।
नीच गरीब सिर ऊच ना कियो।
सिर नीवां जा करके बैठा उच्चा नहीं करदा ना ही उच्चा चुकिया जांदा।
कब कब तन ते किरम निकासै।
जदों कीड़े जे इहदे शरीर च चलदे आ ना जिथे पए होए उहनां विचों कफड़ फड़ के कीड़े कदे कदे बाहर कढ़दा है।
दुर्गंध अधिक बहै किम पासै।
दुर्गंध इन्नी ज्यादा मुश्क आउंदी आ चंदू कोलों भी कोल खलोता नहीं जांदा बैठना तां किते कोल खड़िया नहीं जांदा इन्नी ज्यादा मुश्क आउंदी इहदे कोलों।
पनही कुछ कमार कर मुरे।
सिखां ने मूंह मत्थे वट्टे होए ने कपड़ा रखदे आ फिर भी जिवें किवें करके हालांकि नेड़े जाण नूं चित नहीं की करदा इन्ना गंदा है इन्ना पिटिया होया फिर भी अपने वल्लों सिखां ने पंज पंज जुत्तियां इहदे सिर च मारियां ने।
नह बहु हनी जाए नह मरे।
बहुतियां नहीं मारियां बस छुआईयां ही ने सिर ते भी किते मर ना जाए।
संगत अपने सदन सिधारी।
इतां मर्यादा जी पूरी कीती सिखां ने मार मार जुत्तियां इहनूं और विदा हो के जिन्नी संगत सी लाहौर शहर दी आपो अपने घरां नूं चली गई।
कीरत गुर की बदन उचारी।
और जांदियां सतगुरां दी कीरती करदे जांदे धन गुरु हरगोबिंद साहब जी दियां सिफतां करदे जांदे वडियाईयां करदे जांदे ने।
श्री हर गोबिंद धन महाने।
कहिंदे धन ने गुरु हरगोबिंद साहब मेरी पीरी दे मालक सतगुरु जी धन हन।
पित बदला ली नोरे पहाने।
जिन्हां ने अपने पिता दी शहीदी दा बदला लिया ए सूरमियां दा करतब हुंदा सूरमे बदला लिया करदे है। कहिंदे छेवें पातशाह ने सूरमियां वाला करतब कीता अपने पिता जी दी शहीदी दा बदला लिया मलेच कोलों।
इस बिद पंद्रह दिवस बिताए।
खालसा जी इसे तरह महाराज जी ने पंद्रह दिन बतीत कीते लाहौर शहर च पंद्रह दिन बीत गए।
कब कब शाहो मिल है टिग आए।
कदे बादशाह आके सतगुरां नूं मिल जांदा कदे सतगुरु जी बादशाह नू मिलन वास्ते चले जांदे ने,
कब सतगुरु को निकट बुलावे,
कदे बादशाह सतगुरु जी नू अपने कोल सद लैंदा, महाराज इत्थे अज महलां च दर्शन दे जाओ, कदे सतगुरां नू नाल लै के शिकार ते चढ़दा है,
दर्शन करहै बोल हर खावे,
सतगुरु जी दे दर्शन करके बचन बिलास करके बादशाह बड़ा प्रसन्न हुंदा। जदों महाराज जी दे दर्शन करदा बचन सुनदा ते बादशाह दे मन नू खुशी हुंदी है।
पुरके सिख सेवक दर्शन ते,
और शहर दे जिन्ने सतगुरां दे सेवक सिख ने सब आके मुजंगा विच महाराज जी दे दर्शन करदे हन,
पाए कामना को हर खंते,
और जेड़ी जेड़ी कामना धार के आउंदे ने महाराज जी दे दर्शन करके तिन्हां दीआं कामनावां दी पूर्ति हुंदी। कोई सिख ऐसा नहीं जेड़ा साहब दे दरों निराश जावे, जेड़ा जेड़ी कामना धार के आउंदा सतगुरु जी ओदियां कामनावां पूरियां करके तोड़दे हन।
देश विदेशन संगत आवे,
हुण जेड़ी संगत विदेशां चो आउंदी है उहनां नूं जदों खबर होई कि महाराज जी लाहौर शहर च उतरे ने, ओ सारी संगत सतगुरु जी दे दर्शन करन लई लाहौर शहर विच आउंदी है, देशां विदेशां तो संगत आउंदी है।
बंदा है सतगुरु भेट चढ़ावे,
आके महाराज जी दे चरणा ते वंदना करदे ने, और जथा शक्त पिटावा महाराज जी दे चरणा च भेटा करदे हन।
नित प्रत नए होत उत्साहू,
नित प्रति गुरु चरणा च रोज ही नवा चा हुंदा, नवा हुलास नवा ही खेड़ा महाराज जी दे दरबार दे विच नेती वरतदा है।
रहै पीर बहु गुर के पाहू,
संगत दा बहुत वड्डा इकट्ठ महाराज जी दे कोल रहिंदा, बहुत ज्यादा भीड़ संगत दी रहिंदी है, जा रहे ने कोई आ रहे ने, एदा बेअंत संगतां दा इकट्ठ गुरु चरणा च हुंदा है।
चंदूपुर मह फेर नहेत,
हुण भाई जेठा जी उहनां दे मन च ख्याल है भी इसे लाहौर शहर दे बाजारां च चंदू नूं फेरिया जाए, ਇਹ ਇੱਛਾ ਭਾਈ ਜੇਠਾ ਜੀ ਹੋਣਾ ਦੇ ਮਨ ਵਿੱਚ ਹੈ।
ਰਹਿ ਜੇਠਾ ਇਸ ਚਾਹ ਸਮੇਤ,
ਇਹ ਚਾਹਨਾ ਹੈ ਭਾਈ ਜੇਠੇ ਦੇ ਮਨ ਚ ਵੀ ਕਦੇ ਇਹੋ ਜਿਹਾ ਸਬੱਬ ਬਣੇ ਕਿ ਚੰਦੂ ਨੂੰ ਲਾਹੌਰ ਸ਼ਹਿਰ ਦੇ ਬਾਜ਼ਾਰਾਂ ਵਿੱਚ ਗਲੀਆਂ ਚ ਫੇਰਿਆ ਜਾਏ ਗਲ ਚ ਸੰਗਲੀ ਪਾ ਕੇ, ਔਰ ਇਹਨੂੰ ਦੁਕਾਨਾਂ ਤੇ ਟਕਾ ਟਕਾ ਮੰਗਾਇਆ ਜਾਵੇ, ਕੌਡੀ ਕੌਡੀ ਮੰਗਾਈ ਜਾਵੇ।
ਇਸ ਪਾਪੀ ਕੀ ਦਸ਼ਾ ਕੁਡਾਲੀ,
ਔਰ ਇਹਦੀ ਜਿਹੜੀ ਭੈੜੀ ਦਸ਼ਾ ਪੂਰੇ ਲਾਹੌਰ ਨਿਵਾਸੀਆਂ ਨੂੰ ਪਤਾ ਲੱਗੇ, ਕਿਉਂਕਿ ਹਾਲੇ ਤਾਂ ਕੱਲੇ ਸਿੱਖਾਂ ਨੂੰ ਪਤਾ ਨਾ ਜਿਹੜੇ ਗੁਰੂ ਘਰ ਆਉਂਦੇ ਆ, ਬਾਕੀ ਸ਼ਹਿਰ ਦੇ ਲੋਕਾਂ ਨੂੰ ਨਹੀਂ ਪਤਾ, ਉਹਨਾਂ ਨੂੰ ਵੀ ਪਤਾ ਲੱਗੇ ਵੀ ਗੁਰੂ ਘਰ ਦੇ ਦੋਖੀਆਂ ਦੀ ਸਜ਼ਾ ਕੀ ਹੈ, ਉਹਨਾਂ ਨੂੰ ਚਾਨਣਾ ਹੋ ਜਾਏ ਕਿ ਜਿਹੜੇ ਗੁਰੂ ਘਰ ਨਾਲ ਦਵੈਸ਼ ਕਮਾਉਂਦੇ ਆ, ਗੁਰੂ ਘਰ ਦਾ ਨਿਰਾਦਰ ਕਰਦੇ ਆ, ਗੁਰੂ ਨਾਨਕ ਦਾ ਪੰਥ ਉਹਨਾਂ ਨਾਲ ਕੀ ਕੁਝ ਕਰਦਾ, ਇਹ ਵਿਖਾਣਾ ਚਾਹੀਦਾ ਲਾਹੌਰ ਸ਼ਹਿਰ ਦੇ ਬਾਜ਼ਾਰਾਂ ਚ ਫਿਰ ਕੇ। ਹਾਂਜੀ,
ਪਿਖ ਹੈ ਨਾਰ ਨਰ ਭਾ ਬੁਰਹਾਲੀ,
ਸਾਰੇ ਨਰ ਨਾਰੀਆਂ ਵੇਖਣ ਸ਼ਹਿਰ ਦੇ ਕਿ ਚੰਦੂ ਦੀ ਜਿਹੜੀ ਦੁਰਦਸ਼ਾ ਹੈ, ਇਹਦੇ ਜਿਹੜੇ ਬੁਰੇ ਹਾਲ ਨੇ, ਉਹ ਸਾਰਾ ਸ਼ਹਿਰ ਵੇਖੇ।
ਸਤਿਗੁਰ ਕੋ ਬਦਲੋ ਔਰ ਜਨ ਹੈ,
ਨਾਲੇ ਪਤਾ ਲੱਗੇਗਾ ਸ਼ਹਿਰ ਵਾਸੀਆਂ ਨੂੰ ਵੀ ਕਿਵੇਂ ਛੇਵੇਂ ਪਾਤਸ਼ਾਹ ਨੇ ਆਪਣੇ ਪਿਤਾ ਜੀ ਦੀ ਸ਼ਹੀਦੀ ਦਾ ਬਦਲਾ ਇਹਦੇ ਕੋਲੋਂ ਲਿਆ ਹੈ।
ਸ਼ਰਧਾ ਵਧ ਹੈ ਆਨੰਦ ਕੋਠਾਨ ਹੈ,
ਇਹਦੇ ਨਾਲ ਲੋਕਾਂ ਦੇ ਦਿਲਾਂ ਚ ਸ਼ਰਧਾ ਬਣੇਗੀ ਗੁਰੂ ਘਰ ਪ੍ਰਤੀ, ਔਰ ਸਿੱਖਾਂ ਦੇ ਮਨਾਂ ਚ ਆਨੰਦ ਵਧੇਗਾ। ਸ਼ਰਧਾ ਇਸ ਕਰਕੇ ਬਣੇਗੀ ਕਿ ਗੁਰੂ ਪਾਤਸ਼ਾਹ ਨੇ ਜੋ ਬਚਨ ਕੀਤਾ ਉਹ ਪੂਰਾ ਕੀਤਾ ਹੈ, ਗੁਰੂ ਪਾਤਸ਼ਾਹ ਨੇ ਜੋ ਬਚਨ ਕੀਤਾ ਉਹ ਪੂਰਾ ਕੀਤਾ ਹੈ।
ਸ਼੍ਰੀ ਹਰਗੋਬਿੰਦ ਕੇ ਚਿੱਤ ਸੰਕਹਿ,
ਪਰ ਭਾਈ ਜੇਠਾ ਜੀ ਨਾ ਮਨ ਚ ਤਾਂ ਕਈ ਸੋਚਦੇ ਵੀ ਏਦਾਂ ਕਰੀਏ ਲਾਹੌਰ ਸ਼ਹਿਰ ਚ ਇਹਨੂੰ ਫੇਰੀਏ, ਪਰ ਮਨ ਚ ਗੁਰੂ ਹਰਗੋਬਿੰਦ ਸਾਹਿਬ ਦਾ ਡਰ ਆਉਂਦਾ, ਛੇਵੇਂ ਪਾਤਸ਼ਾਹ ਜੀ ਦਾ ਭੈ ਆਉਂਦਾ ਭਾਈ ਜੇਠਾ ਜੀ ਨੂੰ।
ਕਿਰਪਾ ਨਾ ਕਰਹਿ ਜਾਨ ਸਮਰੰਕ ਹੈ,
ਕਹਿੰਦੇ ਕਿਤੇ ਗੁਰੂ ਸਾਹਿਬ ਦੀ ਨਿਗਾਹ ਨਾ ਪੈ ਜੇ ਚੰਦੂ ਤੇ, ਵੀ ਕਿਤੇ ਇਹਨੂੰ ਗਰੀਬੜੇ ਜੇ ਨੂੰ ਇਹਦੀ ਦਸ਼ਾ ਵੇਖ ਕੇ ਤੇ ਛੇਵੇਂ ਪਾਤਸ਼ਾਹ ਤਰਸ ਹੀ ਨਾ ਕਰ ਦੇਣ ਇਹਦੇ ਤੇ, ਇਹਦੇ ਤੇ ਦਇਆ ਹੀ ਨਾ ਕਰ ਦੇਣ, ਵੀ ਇਹਨੂੰ ਛੁਡਾ ਹੀ ਨਾ ਦੇਣ, ਵੀ ਇਹਦੀ ਦਸ਼ਾ ਮਾੜੀ ਇਹਨੂੰ ਛੱਡ ਦਿਓ। ਇਸ ਕਰਕੇ ਭਾਈ ਜੇਠੇ ਦੇ ਮਨ ਵਿੱਚ ਨਾ ਇਹ ਡਰ ਆਉਂਦਾ ਵੀ ਕਿਤੇ ਛੇਵੇਂ ਪਾਤਸ਼ਾਹ ਨੂੰ ਤਰਸ ਕਰਕੇ ਛੜਾ ਨਾ ਦੇਣ।
ਇੱਕ ਦਿਨ ਬੈਠ ਚਲਾਏ ਪ੍ਰਸੰਗ,
ਇੱਕ ਦਿਨ ਫਿਰ ਇਹਨਾਂ ਨੇ ਹੌਸਲਾ ਕੀਤਾ ਤੇ ਛੇਵੇਂ ਪਾਤਸ਼ਾਹ ਨਾਲ ਗੱਲਬਾਤ ਕੀਤੀ।
ਇਹਾਂ ਦੁਸ਼ਟ ਨੇ ਕਰਿਓ ਕੁਡੰਗ,
ਕਹਿਣ ਲੱਗੇ ਮਹਾਰਾਜ ਜਿਹੜਾ ਚੰਦੂ ਹੈ ਉਹਨੇ ਇੱਥੇ ਬੜਾ ਖੋਟਾ ਕੰਮ ਕੀਤਾ ਲਾਹੌਰ ਸ਼ਹਿਰ ਚ, ਇੱਥੇ ਹੀ ਇਹਨੇ ਮਾੜਾ ਕੰਮ ਕੀਤਾ ਜਿੱਥੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੂੰ ਇਹਨੇ ਤਸੀਹੇ ਦਿੱਤੇ ਨੇ।
ਗੁਰੂ ਅਵੱਗਿਆ ਭਿਖ ਨਰ ਨਾਰੀ,
ਮਹਾਰਾਜ ਇਸ ਨਗਰ ਦੇ ਵਿੱਚ ਹੀ ਇਹਨੇ ਗੁਰੂ ਸਾਹਿਬ ਦੀ ਅਵੱਗਿਆ ਕੀਤੀ ਸੀ। ਲਾਹੌਰ ਸ਼ਹਿਰ ਦੇ ਸਾਰੇ ਨਰ ਨਾਰੀਆਂ ਨੂੰ ਪਤਾ ਕਿ ਚੰਦੂ ਨੇ ਪੰਜਵੇਂ ਪਾਤਸ਼ਾਹ ਜੀ ਦੀ ਅਵੱਗਿਆ ਕੀਤੀ ਹੈ।
ਸਭ ਹਿਨ ਹਾਹਾਕਾਰ ਉਚਾਰੀ,
ਉਦੋਂ ਲਾਹੌਰ ਸ਼ਹਿਰ ਦੇ ਬੱਚੇ ਬੱਚੇ ਨੇ ਹਾਹਾਕਾਰ ਕੀਤੀ ਸੀ, ਬੱਚੇ ਬੱਚੇ ਦੀ ਜ਼ੁਬਾਨ ਤੇ ਸੀ ਵੀ ਚੰਦੂ ਨੇ ਮਾੜਾ ਕੀਤਾ।
ਪ੍ਰੇਮੀ ਮਹਾ ਬਿਰਲਾਪ ਕਰਨ ਤੇ,
ਜਿਹੜੇ ਗੁਰੂ ਘਰ ਦੇ ਪ੍ਰੇਮੀ ਸੀ ਸ਼ਰਧਾਲੂ ਸੀ ਮਹਾਰਾਜ, ਉਹਨਾਂ ਨੇ ਰੋਂਦਿਆਂ ਰੋਂਦਿਆਂ ਬੁੱਕਾਂ ਭਰ ਭਰ ਕੇ ਰੋ ਕੇ ਲੁਕ ਲੁਕ ਰੋਂਦੇ ਸੀ, ਉੱਚੀ ਆਵਾਜ਼ ਚ ਨਹੀਂ ਸੀ ਰੋਂਦੇ ਵੀ ਕਿਤੇ ਚੰਦੂ ਨੂੰ ਨਾ ਪਤਾ ਲੱਗ ਜਾਏ। ਇਨਾ ਵਿਰਲਾਪ ਕੀਤਾ ਸੀ ਉਸ ਵੇਲੇ ਇਥੋਂ ਦੇ ਲੋਕਾਂ ਨੇ।
ਸੰਕਟ ਸ਼ੋਕ ਵਿਸਾਲ ਤਰਨ ਤੇ,
ਬੜਾ ਡਾਢਾ ਸੰਕਟ ਸੀ ਸਾਰੇ ਦਿਲਾਂ ਵਿੱਚ, ਲਾਹੌਰ ਸ਼ਹਿਰ ਦੇ ਵਾਸੀਆਂ ਦੇ ਅੰਦਰ ਸਿੱਖਾਂ ਦੇ ਦਿਲਾਂ ਵਿੱਚ ਬਹੁਤ ਜ਼ਿਆਦਾ ਡਾਢੀ ਪੀੜਾ ਤੇ ਦੁੱਖ ਸੀ ਇਸ ਗੱਲ ਦਾ।
ਦੁਰ ਦੁਰ ਮਿਲ ਮਿਲ ਗਾਰ ਨਿਕਾਰਤ,
ਉਦੋਂ ਲੁਕ ਲੁਕ ਕੇ ਛਿਪ ਛਿਪ ਕੇ ਸਿੱਖ ਗਾਲਾਂ ਕੱਢਦੇ ਸੀ ਚੰਦੂ ਨੂੰ, ਮਿਲਦੇ ਸੀ ਧਰਮਸ਼ਾਲਾ ਚ ਇਕੱਠੇ ਹੋ ਕੇ ਲੁਕ ਲੁਕ ਕੇ ਗਾਲਾਂ ਕੱਢਦੇ ਸੀ ਚੰਦੂ ਨੂੰ।
ਸ਼੍ਰੀ ਗੁਰ ਪ੍ਰਭ ਇਸ ਕਿਉ ਨਹਿ ਮਾਰਤ,
ਉਦੋਂ ਸੋਚਦੇ ਸੀ ਗਾਲਾਂ ਕੱਢਦੇ ਗੱਲਾਂ ਕਰਦੇ ਸੀ ਕਿ ਸਤਿਗੁਰੂ ਜੀ ਇਹਨੂੰ ਕਿਉਂ ਨੀ ਮਾਰ ਦਿੰਦੇ, ਪੰਜਵੇਂ ਪਾਤਸ਼ਾਹ ਬਚਨ ਕਰਕੇ ਮਾਰ ਸਕਦੇ ਆ ਇਹਨੂੰ, ਇਹਨੂੰ ਮਾਰਦੇ ਕਿਉਂ ਨੀ ਸਤਿਗੁਰੂ ਜੀ, ਕਿਉਂ ਇਹਦੇ ਕੋਲੋਂ ਇੰਨੇ ਤਸੀਹੇ ਚੱਲ ਰਹੇ ਨੇ। ਉਦੋਂ ਸਿੱਖ ਕਚੀਚੀਆਂ ਵੱਟਦੇ ਸਨ ਇਹ ਗੱਲਾਂ ਕਰਕੇ।
ਜਥਾ ਦੁਖਿਤ ਹੋਏ ਤਿਸ ਕਾਲਾ,
ਮਹਾਰਾਜ ਜਿਵੇਂ ਉਸ ਵੇਲੇ ਸਿੱਖ ਦੁਖੀ ਸਨ,
ਧਰ ਸਨੇਹ ਸਤਿਗੁਰੂ ਕਿਰਪਾਲਾ,
ਗੁਰੂ ਪਾਤਸ਼ਾਹ ਦਾ ਭਾਰੀ ਸਨੇਹ ਸੀ ਲਾਹੌਰ ਸ਼ਹਿਰ ਦੇ ਸਿੱਖਾਂ ਦੇ ਦਿਲਾਂ ਚ, ਉਸ ਸਨੇਹ ਕਰਕੇ ਬੜੇ ਦੁਖੀ ਸਨ।
ਇਸ ਦੁੱਖ ਤੇ ਅਬ ਦੁਗਨ ਆਨੰਦ,
ਮਹਾਰਾਜ ਉਦੋਂ ਜਿੰਨਾ ਦੁੱਖ ਸੀ ਨਾ ਉਹਦੇ ਨਾਲੋਂ ਅੱਜ ਦੇ ਸਮੇਂ ਵਿੱਚ ਦੁੱਗਣਾ ਆਨੰਦ ਹੋਵੇਗਾ ਸਿੱਖਾਂ ਨੂੰ, ਲਾਹੌਰ ਸ਼ਹਿਰ ਦੇ ਵਾਸੀਆਂ ਨੂੰ।
ਧਾਰ ਹੈ ਪੁਰ ਕੇ ਨਰ ਤ੍ਰਿਯ ਬ੍ਰਿੰਦ,
ਜਦੋਂ ਚੰਦੂ ਨੂੰ ਬਾਜ਼ਾਰਾਂ ਚ ਫੇਰਾਂਗੇ ਤੇ ਗਲ ਚ ਸੰਗਲੀ ਪਾ ਕੇ, ਇਹਦੀ ਦਸ਼ਾ ਵੇਖ ਕੇ ਜਿਹੜੇ ਸਿੱਖ ਉਦੋਂ ਲੁਕ ਲੁਕ ਕੇ ਇਹਨੂੰ ਕਬੂਲ ਬੋਲਦੇ ਸੀ ਉਸ ਸਾਹਮਣੇ ਕਹਿਣਗੇ ਇਹਨੂੰ, ਦੁੱਗਣਾ ਆਨੰਦ ਆਵੇਗਾ ਉਹਨਾਂ ਨੂੰ। ਉਸ ਵੇਲੇ ਦਾ ਜਿੰਨਾ ਸੋਗ ਸੀ ਉਹਦੇ ਨਾਲੋਂ ਦੁੱਗਣਾ ਆਨੰਦ ਸਿੱਖਾਂ ਨੂੰ ਵਰਤੇਗਾ।
ਜਬ ਦੇਖੇ ਇਸ ਕੋ ਅਸ ਹਾਲ,
ਜਦੋਂ ਚੰਦੂ ਦੀ ਹਾਲਤ ਵੇਖਣਗੇ ਲਾਹੌਰ ਸ਼ਹਿਰ ਦੇ ਵਸਨੀਕ ਵੇਖਣਗੇ ਚੰਦੂ ਦੀ ਦਸ਼ਾ,
ਸਭ ਹਿਲ ਕੇ ਅਭਿਲਾਖ ਵਿਸਾਲ,
ਮਹਾਰਾਜ ਬੜੇ ਖੁਸ਼ ਹੋਣਗੇ ਸ਼ਹਿਰ ਵਾਸੀ, ਸਾਰਿਆਂ ਦੀ ਅਭਿਲਾਖ ਹੈ ਕਿ ਚੰਦੂ ਨੂੰ ਗਲੀ ਗਲੀ ਚ ਬਾਜ਼ਾਰ ਬਾਜ਼ਾਰ ਚ ਫੇਰਿਆ ਜਾਵੇ।
ਬਿਨਾ ਆਪ ਕੀ ਆਇਸ ਕਰੇ,
ਮਹਾਰਾਜ ਤੁਹਾਡੀ ਆਗਿਆ ਤੋਂ ਬਿਨਾ ਮੈਂ ਲੈ ਕੇ ਨਹੀਂ ਜਾ ਸਕਦਾ, ਆਗਿਆ ਤੁਹਾਡੀ ਚਾਹੀਦੀ ਜੇ ਤੁਸੀਂ ਆਗਿਆ ਦੇ ਦਿਓ ਲਿਜਾਣ ਦੀ।
ਨਹੀਂ ਦੁਸ਼ਟ ਕੋ ਲੇ ਪੁਰ ਬਰੇ,
ਤੁਹਾਡੀ ਆਗਿਆ ਤੋਂ ਬਿਨਾ ਮਹਾਰਾਜ ਮੈਂ ਇਹਨੂੰ ਨਗਰ ਚ ਲੈ ਕੇ ਨਹੀਂ ਵੜਿਆ, ਜਿਵੇਂ ਮੈਂ ਅੰਮ੍ਰਿਤਸਰ ਸਾਹਿਬ ਚ ਇਹਨੂੰ ਫੇਰਿਆ ਚਿਤ ਕਰਦਾ ਇੱਥੇ ਵੀ ਫੇਰਾਂ, ਪਰ ਤੁਹਾਡੀ ਆਗਿਆ ਚਾਹੀਦੀ ਹੈ।
ਪੁਰ ਜਨ ਕੀ ਇੱਛਾ ਲਖ ਪੂਰੋ,
ਮਹਾਰਾਜ ਇੱਛਾ ਕੱਲੀ ਮੇਰੀ ਨਹੀਂ ਹੈ, ਇੱਛਾ ਲਾਹੌਰ ਸ਼ਹਿਰ ਦੇ ਸਾਰੇ ਸਿੱਖਾਂ ਦੀ ਹੈ, ਨਗਰ ਨਿਵਾਸੀਆਂ ਦੀ ਹੈ ਕਿ ਇਹਨੂੰ ਗਲੀ ਚ ਬਾਜ਼ਾਰ ਚ ਫੇਰਿਆ ਜਾਵੇ, ਇਹਦਾ ਜਲੂਸ ਕੱਢਿਆ ਜਾਵੇ ਔਰ ਇਹਦੀ ਦਸ਼ਾ ਵਿਖਾਈ ਜਾਵੇ ਸਾਰੇ ਲੋਕਾਂ ਨੂੰ।
ਫੇਰਨ ਬਨ ਹੈ ਬਾਜ਼ਾਰ ਜ਼ਰੂਰ,
ਮਹਾਰਾਜ ਜ਼ਰੂਰੀ ਹੈ ਅਵਸ਼ਕ ਹੈ ਇਹਨੂੰ ਬਾਜ਼ਾਰਾਂ ਵਿੱਚ ਫੇਰਨਾ।
ਮੁਸਕਾਵਤ ਸ਼੍ਰੀ ਮੁਖ ਤੇ ਕਹਿਓ,
ਸਤਿਗੁਰੂ ਜੀ ਸੁਣ ਕੇ ਨਾ ਭਾਈ ਜੇਠਾ ਜੀ ਦੇ ਬਚਨ ਮੁਸਕਰਾ ਪਏ ਤੇ ਮੁਸਕਰਾ ਕੇ ਛੇਵੇਂ ਪਾਤਸ਼ਾਹ ਜੀ ਬੋਲੇ,
ਨਰਕ ਵਿਖੇ ਪਾਵਨ ਅਬ ਚਹਿਓ,
ਮਹਾਰਾਜ ਕਹਿੰਦੇ ਭਾਈ ਜੇਠਾ ਜੀ ਹੁਣ ਇਹਨੂੰ ਨਰਕਾਂ ਚ ਪਾਣਾ ਚਾਹੁੰਦੇ ਹੋ ਤੁਸੀਂ, ਪਾਤਸ਼ਾਹ ਕਹਿੰਦੇ ਭਾਈ ਜੇਠਾ ਜੀ ਹੁਣ ਇਹਨੂੰ ਨਰਕਾਂ ਨੂੰ ਤੋਰਨਾ ਚਾਹੁੰਦੇ ਹੋ ਤੁਸੀਂ,
ਕਰੋ ਦਿਖਾਵਨ ਸਿੱਖ ਸੁਖ ਪਾਵੇ,
ਜਾਓ ਲੈ ਜਾਓ ਵਿਖਾਓ ਸਾਰੇ ਸ਼ਹਿਰ ਵਿੱਚ ਬਾਜ਼ਾਰਾਂ ਚ ਇਹਨੂੰ ਸਿੱਖਾਂ ਨੂੰ, ਜਦੋਂ ਸਿੱਖ ਵੇਖਣਗੇ ਦੀ ਦਸ਼ਾ ਉਹਨਾਂ ਨੂੰ ਖੁਸ਼ੀ ਹੋਵੇਗੀ।
ਨਹਿ ਮਾਰਨ ਦੇਹੋ ਤਨ ਬਿਨ ਸਾਵੇ,
ਪਰ ਯਤਨ ਕਰਿਓ ਵੀ ਇਹਨੂੰ ਮਾਰਨ ਨਾ ਦਿਓ, ਕਿਉਂਕਿ ਜੇ ਮਾਰਿਆ ਤੇ ਇਹਨੇ ਮਰ ਜਾਣਾ ਰਸਤੇ ਚ, ਇਹਨੂੰ ਮਾਰਨ ਨਾ ਦਿਓ ਕਿਸੇ ਨੂੰ।
ਗੁਰਦਰੋਹੀ ਦੁੱਖ ਪ੍ਰਾਪਤ ਭਾਰੇ,
ਗੁਰੂ ਘਰ ਦਾ ਦਰੋਹੀ ਆ, ਏਦਾਂ ਨੀ ਮਾਰ ਦੇਣਾ, ਤੜਫ ਤੜਫ ਕੇ ਰੁੰਜ ਰੁੰਜ ਕੇ ਮਰੇ ਮਲੇਸ਼, ਕੀੜੇ ਪਏ ਹੋਏ ਨੇ, ਏਦਾਂ ਹੀ ਰੁੰਜ ਰੁੰਜ ਕੇ ਮਰੇ ਗੁਰੂ ਘਰ ਦਾ ਦੁਖੀ।
ਹਲਤ ਪਲਤ ਮਹਿ ਨਿਤ ਮੁਖ ਕਾਰੇ,
ਲੋਕ ਪਰਲੋਕ ਦੋਹਾਂ ਜਹਾਨਾਂ ਚ ਇਹਦਾ ਮੂੰਹ ਕਾਲਾ ਹੀ ਰਹਿਣਾ ਹੈ।
ਲੈ ਆਇਸ ਗੁਰ ਕੀ ਤਬ ਗਯੋ,
ਭਾਈ ਜੇਠਾ ਜੀ ਨੇ ਗੁਰਦੇਵ ਦੀ ਆਗਿਆ ਲਈ, ਉਸੇ ਵੇਲੇ ਚੰਡਾਲਾ ਨੂੰ ਕਿਹਾ ਪਾਓ ਸੰਗਲੀ ਇਹਦੇ ਗਲ ਚ, ਸੰਗਲੀ ਪਾ ਕੇ ਇਹਨੂੰ ਧੂ ਲਿਆ ਤੇ ਲਾਹੌਰ ਸ਼ਹਿਰ ਵੱਲ ਬਾਜ਼ਾਰਾਂ ਚ ਲੈ ਤੁਰੇ।
ਚੰਦੂ ਕੋ ਮੰਗਵਾਵਤ ਭਇਓ,
ਚੰਦੂ ਨੂੰ ਬੁਲਾ ਲਿਆ, ਮੰਗਾ ਲਿਆ ਭਾਈ ਜੇਠਾ ਜੀ ਨੇ,
ਕਰ ਸੰਗਰੀ ਚੰਡਾਲਨ ਹਾਥ,
ਇਹਦੇ ਗਲ ਚ ਸੰਗਲੀ ਪਾਈ ਜਿਵੇਂ ਕੁੱਤਿਆਂ ਨੂੰ ਪਾਈ ਹੁੰਦੀ ਹੈ, ਪਾ ਕੇ ਸੰਗਲੀ ਚੰਡਾਲਾ ਨੇ ਆਪਣੇ ਹੱਥ ਚ ਫਕੜੀ ਹੋਈ ਹੈ।
ਲੈ ਕਰ ਚੱਲੇ ਬ੍ਰਿੰਦ ਨਰ ਸਾਥ,
ਬਹੁਤ ਸਾਰੇ ਲੋਕ ਤੇ ਚੰਡਾਲ ਨਾਲ ਚੱਲ ਪਏ, ਨਾਲ ਨਾਲ ਭਾਈ ਜੇਠਾ ਜੀ ਵੀ ਤੁਰ ਪਏ।
ਪੁਰ ਕੇ ਪੌਰ ਕਰਿਓ ਮੁਖ ਕਾਰਾ,
ਜਿਹੜਾ ਲਾਹੌਰ ਸ਼ਹਿਰ ਦਾ ਮੇਨ ਦਰਵਾਜ਼ਾ ਸੀ ਜਿਹਦੇ ਚ ਐਂਟਰੀ ਕਰਨੀ ਸੀ, ਪਹਿਲਾਂ ਉੱਥੇ ਪਹੁੰਚ ਕੇ ਕਾਲਖ ਮੰਗਾਈ, ਉਹ ਕਾਲਖ ਮੰਗਾ ਕੇ ਚੰਦੂ ਦਾ ਮੂੰਹ ਮੱਥਾ ਕਾਲਾ ਕੀਤਾ।
ਅੰਤਰ ਪ੍ਰਵਸ਼ੇ ਬੀਚ ਬਾਜ਼ਾਰਾ,
ਕਾਲਾ ਕਰਕੇ ਤੇ ਫੇਰ ਇਹਨੂੰ ਬਾਜ਼ਾਰ ਚ ਲੈ ਕੇ ਗਏ, ਸ਼ਹਿਰ ਦੇ ਵਿਚ ਲੈ ਕੇ ਗਏ।
ਹੇਰ ਹੇਰ ਬਾਲਿਕ ਗਨ ਆਏ,
ਕਹਿੰਦੇ ਬੱਚਿਆਂ ਵਾਸਤੇ ਤਾਂ ਖੇਡ ਬਣ ਗਈ, ਨਗਰ ਦੇ ਜਿਹੜੇ ਬੱਚੇ ਸੀ ਉਹ ਵੇਖ ਵੇਖ ਕੇ ਆ ਗਏ ਇਕੱਠੇ ਹੋ ਕੇ, ਉਹਨਾਂ ਲਈ ਤਾਂ ਮੇਲਾ ਬਣ ਗਿਆ।
ਹਲ ਸਿਰ ਮੁਸ਼ਟ ਧੂਲ ਕੋ ਪਾਏ,
ਉਹਨਾਂ ਬੱਚਿਆਂ ਨੂੰ ਕਿਹਾ ਮਿੱਟੀ ਪਾਓ ਦੇ ਸਿਰ ਚ, ਉਹ ਬੱਚਿਆਂ ਦੀ ਖੇਡ ਬਣ ਗਈ, ਮੁੱਠੀ ਭਰ ਭਰ ਕੇ ਲਿਆਉਂਦੇ, ਬੁੱਕਾਂ ਭਰ ਭਰ ਕੇ ਲਿਆਉਂਦੇ ਮਿੱਟੀ ਦੀਆਂ, ਔਰ ਭੁੱਬਲ ਦੀਆਂ ਲਿਆ ਕੇ ਚੰਦੂ ਦੇ ਮੂੰਹ ਮੱਥੇ ਚ ਮਾਰ ਦੇ।
ਇਹੋ ਗੁਰਦਰੋਹੀ ਕੂਰ ਕੁਪੱਤਾ,
ਨਾਲੇ ਕਹਿੰਦੇ ਗੁਰੂ ਘਰ ਦਾ ਦਰੋਹੀ ਹੈ, ਝੂਠਾ ਹੈ, ਇਹ ਕੁਪੱਤਾ ਮਲੇਛ ਹੈ।
ਇਮ ਕਹਿ ਨਰ ਗਨ ਮਾਰਤ ਜੁੱਤਾ,
ਇਹ ਤਾਂ ਕਹਿ ਕੇ ਕਈ ਤਾਂ ਗੁੱਸੇ ਚ ਆ ਕੇ ਜੁੱਤੀਆਂ ਮਾਰਦੇ ਚੰਦੂ ਨੂੰ।
ਕੌਡੀ ਹਾਟਨ ਤੇ ਮੰਗਵਾਵਤ,
ਹੁਣ ਜਿਹੜੀਆਂ ਦੁਕਾਨਾਂ ਨੇ ਉਹਨਾਂ ਦੁਕਾਨਾਂ ਤੇ ਕੌਡੀ ਮੰਗਾਉਂਦੇ, ਕਹਿੰਦੇ ਮੰਗੋ ਚੰਦੂ ਇਥੋਂ ਦੁਕਾਨ ਤੋਂ ਕੌਡੀ, ਇਹ ਹੱਥ ਤੜਦਾ ਕੌਡੀ ਮੰਗਦਾ।
ਮਾਰਤ ਜੇਠਾ ਤਿਨ ਹੈ ਹਟਾਵਤ,
ਅੱਗੋਂ ਦੁਕਾਨਦਾਰ ਕਹਿੰਦੇ ਮਲੇਛ ਨੂੰ ਕੌਡੀ ਦੇਈਏ ਅਸੀਂ ਜੁੱਤੀ ਮਾਰਦੇ, ਅੱਗੋਂ ਉਹ ਜਦੋਂ ਮਾਰਨ ਲੱਗਦੇ ਤੇ ਭਾਈ ਜੇਠਾ ਜੀ ਉਹਨਾਂ ਨੂੰ ਰੋਕ ਦਿੰਦੇ, ਨਾ ਬਈ ਮਾਰੋ ਨਾ, ਇਹਨੂੰ ਮਰਨਾ ਜਾਏ ਕਿਤੇ, ਆਲੇ ਨੂੰ ਮਾਰਨਾ ਨੀ ਹੈ। ਇੱਕ ਉਹ ਕਹਿੰਦੇ ਸਾਡੀ ਦੁਕਾਨ ਤੇ ਜੀ ਇਹਨੂੰ ਕੌਡੀ ਦੇਈਏ, ਮਲੇਛ ਦੀ ਛਾਂ ਵੀ ਨਾ ਪਵੇ ਸਾਡੀ ਦੁਕਾਨ ਤੇ, ਲੈ ਜਾਓ ਇਹਨੂੰ ਪਰੇ, ਧੱਕਾ ਮਾਰਦੇ ਤੇ ਅਗਲੀ ਦੁਕਾਨ ਤੇ ਲੈ ਜਾਂਦੇ।
ਇਸ ਕੋ ਮਾਰਨ ਪੁੰਨ ਬਿਸਾਲਾ,
ਦੁਕਾਨਦਾਰ ਕਹਿੰਦੇ ਜੀ ਇਹਨੂੰ ਤਾਂ ਮਾਰਨ ਦਾ ਪੁੰਨ ਹੀ ਬੜਾ, ਭਾਈ ਜੇਠਾ ਜੀ ਸਾਨੂੰ ਮਾਰ ਲੈਣ ਦਿਓ, ਇਹਨੂੰ ਤਾਂ ਮਾਰਨ ਦਾ ਮਹਾਤਮ ਹੀ ਬੜਾ, ਪੁੰਨ ਹੀ ਬੜਾ।
ਹਤਨ ਦੇਹੋ ਹਮਕੋ ਇਸ ਕਾਲਾ,
ਜੇਠਾ ਜੀ ਨਾ ਰੋਕੋ, ਸਾਨੂੰ ਮਾਰ ਲੈਣ ਦੋ ਜੁੱਤੀਆਂ ਇਹਨੂੰ, ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦਾ ਹੁਕਮ ਸਾਨੂੰ ਹੋਇਆ ਹੋਇਆ ਉਹ ਮੰਨ ਲਈਏ।
ਨਹਿ ਮਾਰੋ ਅਬ ਇਹੋ ਮਰ ਜਾਈ,
ਭਾਈ ਜੇਠਾ ਜੀ ਕਹਿੰਦੇ ਜੀ ਨਾ ਮਾਰੋ, ਹੁਣ ਇਹ ਮਾਰੀ ਜਾਏਗਾ ਜੇ ਮਾਰਿਆ ਤੁਸੀਂ, ਚਲੋ ਜੇ ਮਾਰਨਾ ਵੀ ਆ ਤਾਂ ਜੁੱਤੀ ਛੁਆ ਹੀ ਲਓ ਤੁਸੀਂ ਆਪਣੇ ਵੱਲੋਂ, ਜਿਹੜੀ ਮਰਿਆਦਾ ਪੂਰੀ ਕਰਨੀ ਕਰ ਲਓ। ਖਾਲਸਾ ਜੀ, ਇਹ ਛੇਵੇਂ ਪਾਤਸ਼ਾਹ ਦੀ ਬੜੀ ਵੱਡੀ ਕਰਾਮਾਤ ਵਰਤ ਰਹੀ ਹੈ। ਲਾਹੌਰ ਸ਼ਹਿਰ ਦੇ ਵਿੱਚ ਜਿੱਥੇ ਮੁਗਲਾਂ ਦਾ ਰਾਜ ਹੈ, ਜਿੱਥੇ ਦੀਵਾਨ ਦੀ ਪਾਲਕੀ ਨਿਕਲਦੀ ਸੀ, ਲੋਕ ਛਹਿ ਜਾਂਦੇ ਸੀ, ਡਰ ਜਾਂਦੇ ਸੀ, ਉਹ ਜਿਹੜੇ ਕਮਦਲੇ ਲੋਕ ਸੀ, ਬੁਜਦਲ ਲੋਕ ਸੀ, ਉਹਨਾਂ ਅੰਦਰ ਇਹ ਦਲੇਰੀ ਆ ਗਈ ਹੈ ਸਤਿਗੁਰਾਂ ਦੀ ਕਿਰਪਾ ਨਾਲ, ਕਿ ਉਹ ਜੁੱਤੀ ਮਾਰਨ ਲਈ ਕਾਹਲੇ ਨੇ ਵੀ ਲਿਆਓ ਜੀ, ਅਸੀਂ ਤਾਂ ਮਾਰਨਾ ਚੰਦੂ। ਕਿੱਡਾ ਵੱਡਾ ਚਮਤਕਾਰ ਵਰਤਿਆ ਏ, ਇਹ ਕਿੱਡੀ ਵੱਡੀ ਕਰਾਮਾਤ ਵਰਤੀ ਵੀ ਬੁਜਦਲਾਂ ਨੂੰ ਮਾਰਨ ਵਾਸਤੇ ਹੌਸਲਾ ਆ ਗਿਆ, ਜਿਹੜੇ ਕੰਮ ਦੇ ਲਸਾਨ ਉਹਨਾਂ ਨੂੰ ਹੌਸਲਾ ਜਾਗ ਪਿਆ ਵੀ ਅਸੀਂ ਮਾਰਨਾ ਇਹਨੂੰ। ਭਾਈ ਜੇਠਾ ਜੀ ਵਰਜਦੇ, ਉਹ ਵਰਜਦਿਆਂ ਵਰਜਦਿਆਂ ਵੀ ਆ ਕੇ ਮਾਰ ਜਾਂਦੇ।
ਜੀਵਤ ਪਾਵਹਿ ਅਨਿਕ ਸਜ਼ਾਈ,
ਭਾਈ ਜੇਠਾ ਜੀ ਕਹਿੰਦੇ ਨਾ ਮਾਰੋ ਭਾਈ ਇਹਨੂੰ, ਇਹ ਜਿਉਂਦਾ ਰਹੇਗਾ ਤੇ ਸਜ਼ਾ ਪਾਵੇਗਾ, ਜਿੰਨਾ ਚਿਰ ਜਿਉਂਦਾ ਰਹੇਗਾ ਓਨਾ ਜਿਆਦਾ ਲੰਮਾ ਸਮਾਂ ਦੁੱਖ ਭੋਗੇਗਾ।
ਇਮ ਜੇਠਾ ਬਰਜਤ ਬਹੁ ਨਰਕੋ,
ਭਾਈ ਜੇਠਾ ਜੀ ਬਹੁਤੇ ਲੋਕਾਂ ਨੂੰ ਵਰਜ ਦਿੰਦੇ, ਰੋਕ ਦਿੰਦੇ ਨੇ।
ਤਉ ਛੁਹਾਵਤ ਪਨ ਹੀ ਸਿਰ ਕੋ,
ਫਿਰ ਵੀ ਜਿਹੜੇ ਸਿੱਖ ਨੇ ਦੁਕਾਨਦਾਰ ਨੇ ਉਹ ਜੁੱਤੀ ਛੁਆ ਹੀ ਜਾਂਦੇ ਇਹਦੇ ਸਿਰ, ਕਹਿੰਦੇ ਚਲੋ ਨਹੀਂ ਮਾਰਦੇ ਜੀ, ਛੁਆ ਹੀ ਲੈਣ ਦਿਓ ਸਾਨੂੰ, ਇਹਦੇ ਸਿਰ 'ਚ ਜੁੱਤੀ ਛੁਆ ਜਾਂਦੇ ਨੇ, ਲਾ ਜਾਂਦੇ ਨੇ।
ਸਨੈ ਸਨੈ ਮਾਰਤ ਚੱਲ ਜਾਤ,
ਸਹਿਜੇ ਸਹਿਜੇ ਨੂੰ ਤੋੜਦੇ ਜਾ ਰਹੇ ਨੇ, ਨਾਲੇ ਮਾਰਦੇ ਜਾ ਰਹੇ ਨੇ।
ਗੁਰਦਰੋਹੀ ਕੂਕਰ ਕੀ ਭਾਂਤ,
ਗੁਰੂ ਘਰ ਦਾ ਦਰੋਹੀ ਕੁੱਤੇ ਦੇ ਸਮਾਨ ਇਹਦੀ ਦਸ਼ਾ। ਜਿਵੇਂ ਕੋਈ ਕੂਕਰ ਨੂੰ ਖਿੱਚੀ ਜਾਂਦਾ ਨਾ ਗਲ 'ਚ ਸੰਗਲੀ ਪਾਈ, ਏਦਾਂ ਇਹਨੂੰ ਖਿੱਚਦੇ ਲਿਜਾ ਰਹੇ ਨੇ। ਕੀੜੇ ਪਏ ਹੋਏ ਸਰੀਰ 'ਚ, ਪੂ ਪਈ ਹੋਈ, ਰੇਸ਼ਾ ਸਿਮਦਾ ਸਮਰੀਰ ਤੇ ਮੱਖੀਆਂ ਭਿਣ ਭਿਣ ਕਰਦੀਆਂ, ਮੁਸ਼ਕ ਆਉਂਦੀ ਆ ਬਾਜ਼ਾਰ ਦੇ ਵਿੱਚ, ਇਹਨੂੰ ਖਿੱਚ ਖਿੱਚ ਕੇ ਲਈ ਜਾਂਦੇ ਨੇ।
ਕੋ ਕੋਠਨ ਕੋ ਦਵਾਰਨ ਖਰੀ,
ਕਈ ਕੋਠਿਆਂ ਤੇ ਦਰਵਾਜ਼ਿਆਂ ਦੇ ਉੱਤੇ ਜਿਹੜੀਆਂ ਘਰ ਦੀਆਂ ਇਸਤਰੀਆਂ ਨੇ ਉਹ ਖਲੋਤੀਆਂ ਵੇਖ ਰਹੀਆਂ ਨੇ।
ਕਿਤਕ ਅਟਾਰਨ ਉਪਰ ਚਰੀ,
ਕਈ ਆਪਣੇ ਘਰਾਂ ਦੀਆਂ ਅਟਾਰੀਆਂ ਤੇ ਖਲੋ ਕੇ ਵੇਖ ਰਹੀਆਂ ਨੇ।
ਪਰਦੇ ਬੀਚ ਚਰੋਖਣ ਹੇ ਰਹੇ,
ਕਈ ਪਰਦੇ ਵਿੱਚ ਜਿਹੜੀਆਂ ਮੁਸਲਮਾਨਣੀਆਂ ਨੇ ਉਹ ਪਰਦੇ ਦੇ ਵਿੱਚ ਚਰੋਖਿਆਂ ਦੇ ਵਿੱਚੋਂ ਓਹਲੇ ਹੋ ਕੇ ਵੇਖਦੀਆਂ ਨੇ।
ਰੌਰ ਪਰਤ ਜਿਤ ਜਿਤਪੁਰ ਫਿਰ ਫੇਰ ਹੈ,
ਜਿੱਧਰ ਜਿੱਧਰ ਬਾਜ਼ਾਰ 'ਚ ਇਹਨੂੰ ਲੈ ਕੇ ਜਾਂਦੇ ਮਲੇਛ ਨੂੰ ਬੜਾ ਰੌਲਾ ਪੈਂਦਾ, ਇਕਦਮ ਸਾਰੇ ਬਾਜ਼ਾਰ 'ਚ ਸ਼ੋਰ ਸ਼ਰਾਬਾ ਹੋ ਜਾਂਦਾ। ਇੰਨਾ ਜ਼ਿਆਦਾ ਸ਼ੋਰ ਪੈਂਦਾ, ਬੱਚੇ ਉੱਚੀ ਉੱਚੀ ਕਿਲਕਾਰੀਆਂ ਮਾਰਦੇ ਆ, ਏਦਾਂ ਕਹਿੰਦੇ ਦਸ਼ਾ ਹੋ ਰਹੀ ਹੈ।
ਨਿਜ ਨਿਜ ਕਾਰ ਤਿਆਗ ਸਭ ਤਾਵੇ,
ਜਿੰਨੇ ਲੋਕ ਉੱਥੇ ਕੰਮ ਕਾਰ ਵਾਲੇ ਸਭ ਨੇ ਆਪਣਾ ਆਪਣਾ ਕੰਮ ਧੰਦਾ ਛੱਡ ਦਿੱਤਾ ਵਿੱਚੇ। ਉਹ ਭੱਜ ਭੱਜ ਕੇ ਵੇਖਣ ਆਉਂਦੇ, ਕਹਿੰਦੇ ਵੇਖੋ ਚੰਦੂ ਦਾ ਕੀ ਹਾਲ ਹੈ। ਕਈ ਦੁਕਾਨਦਾਰਾਂ ਕੋਲ ਬੜਾ ਟੈਕਸ ਲਿਆ ਸੀ ਇਹਨੇ, ਜਿਹੜੇ ਭਾਵੇਂ ਸਿੱਖ ਵੀ ਨਹੀਂ, ਉਹ ਕਹਿੰਦੇ ਆਓ ਆਪਾਂ ਵੀ ਆਪਣਾ ਹੱਥ ਸਾਫ਼ ਕਰ ਆਈਏ, ਪੁਰਾਣੀ ਰੰਜਿਸ਼ ਹੈ ਚੰਦੂ ਨਾਲ। ਏਦਾਂ ਕਹਿੰਦੇ ਬੜੇ ਆਉਂਦੇ ਲੋਕ, ਆਪੋ ਆਪਣੇ ਕੰਮ ਧੰਦੇ ਛੱਡ ਕੇ ਦੌੜੇ ਆਉਂਦੇ।
ਦੇਖ ਤਿਕਾਰ ਹੰਗਾਰ ਸੁਣਾਵੇ,
ਨਾਲੇ ਵੇਖ ਕੇ ਇਹਨੂੰ ਤਰਕਾਰ ਪਾਉਂਦੇ। ਤਰਕਾਰ ਹੈ ਕਹਿੰਦੇ ਇਹਦੇ ਤੇ, ਤ੍ਰਿਗਾ ਇਹਦਾ ਜਨਮ, ਤ੍ਰਿਗਾ ਇਹਦੀ ਸ਼ਕਲ, ਤ੍ਰਿਗਾ ਇਹਦਾ ਜੀਵਨ, ਤ੍ਰਿਗਾ ਇਹਦੀ ਕੁੱਲ, ਤ੍ਰਿਗਾ ਇਹਦੀ ਬੰਸ, ਕਹਿੰਦੇ ਏਦਾਂ ਤਰਕਾਰਾਂ ਪਾਉਂਦੇ। ਤਰਕਾਰ ਬਾਰੇ ਤ੍ਰਿਗ ਬਾਰੇ ਇਉਂ ਬਚਨ ਕਰਦੇ ਮਹਾਂਪੁਰਖ ਵੀ ਸੌ ਵੇਰੀ ਕਿਸੇ ਨੂੰ ਫੇਟੇ ਮੂੰਹ ਕਹੋ ਤੇ ਇੱਕ ਲਾਹਨਤ ਬਣਦੀ, ਸੌ ਵੇਰੀ ਕਿਸੇ ਨੂੰ ਲਾਹਨਤ ਪਾਓ ਤੇ ਇੱਕ ਧ੍ਰਿਗ ਬਣਦਾ। ਕਹਿੰਦੇ ਇਹਦਾ ਜੀਵਨ ਹੀ ਧ੍ਰਿਗ ਹੈ ਮਲੇਛ ਦਾ। ਏਦਾਂ ਇਹਨੂੰ ਲਾਹਨਤਾਂ ਪਾਉਂਦੇ, ਤਰਕਾਰਾਂ ਪਾਉਂਦੇ ਨੇ।
ਗਰੀ ਗਰੀ ਮਹ ਫੇਰਨ ਕੀਨਾ,
ਏਦਾਂ ਲਾਹੌਰ ਸ਼ਹਿਰ ਦੀ ਗਲੀ ਗਲੀ ਬਾਜ਼ਾਰ ਬਾਜ਼ਾਰ ਇਹਨੂੰ ਫੇਰਿਆ।
ਬੀਚ ਬਾਜ਼ਾਰਨ ਸਭ ਦਿਖ ਲੀਨਾ,
ਸਾਰੇ ਬਾਜ਼ਾਰ ਦੇ ਲੋਕਾਂ ਨੇ ਵੇਖਿਆ ਚੰਦੂ ਦੀ ਹਾਲਤ ਵੇਖੀ, ਕੱਲੀ ਕੱਲੀ ਗਲੀ ਚ ਇਹਨੂੰ ਫੇਰ ਕੇ ਲੈ ਕੇ ਗਏ।
ਕਰਮ ਕਾਲ ਤੇ ਤਹ ਚੱਲ ਆਯੋ,
ਵੇਖੋ ਦੇਵ ਨੇਤ ਕਰਮ ਕਾਲ ਦੀ ਖੇਡ, ਜਿੱਥੇ ਇਹਦਾ ਮਰਨਾ ਲਿਖਿਆ ਹੋਇਆ ਸੀ ਇਹ ਚੱਲ ਕੇ ਉਸ ਦੁਕਾਨ ਤੇ ਆ ਗਿਆ।
ਗੁਰ ਹਿਤ ਜਹ ਤੇ ਰੇਤ ਮੰਗਾਇਓ,
ਉਸ ਜਗ੍ਹਾ ਤੇ ਉਸ ਭੱਠੀ ਤੇ ਆ ਗਿਆ ਜਿਸ ਭੱਠੀ ਚੋਂ ਇਹਨੇ ਸਤਿਗੁਰਾਂ ਦੇ ਤਨ ਤੇ ਪਾਣ ਲਈ ਰੇਤ ਮੰਗਾਈ ਸੀ, ਉਹ ਪਠਿਆਰੇ ਦੇ ਕੋਲ, ਉੱਥੇ ਹੀ ਲੈ ਕੇ ਪਹੁੰਚ ਕੇ ਦੇਵ ਰੇਤ ਉੱਥੇ ਹੀ ਆ ਗਿਆ ਜਿੱਥੋਂ ਸਾਹਿਬਾਂ ਵਾਸਤੇ ਨੇ ਰੇਤ ਮੰਗਾਈ ਸੀ।
ਅਗਨਤ ਪਾਵਤ ਉਪਰ ਡਾਰਿਓ,
ਜਿਹੜੀ ਰੇਤ ਤਪਾ ਤਪਾ ਕੇ ਕੜਛੇ ਭਰਵਾ ਕੇ ਸਾਹਿਬ ਜੀ ਦੇ ਤਨ ਤੇ ਨੇ ਪਵਾਏ ਸਨ।
ਇਸ ਪਠਿਆਰੇ ਦੁਸ਼ਟ ਨਿਹਾਰਿਓ,
ਉਸੇ ਪਠਿਆਰੇ ਦੀ ਦੁਕਾਨ ਤੇ ਲੈ ਇਹਨੂੰ। ਉਹ ਪਠਿਆਰਾ ਬੜਾ ਦੁਖੀ ਸੀ, ਜਦੋਂ ਚੰਦੂ ਦੇ ਕਹਿਣ ਤੇ ਰੇਤ ਦਿੱਤੀ ਉਹਨੇ ਪਾਈ ਤੇ ਉਹ ਮਨ ਚ ਸੋਚਦਾ ਸੀ ਮੈਂ ਹੀ ਕੜਛਾ ਮਾਰਾਂ ਚੰਦੂ ਨੂੰ ਮਾਰ ਹੀ ਦਿਆਂ, ਪਰ ਉਦੋਂ ਵਸ ਨਹੀਂ ਸੀ ਚੱਲਦਾ ਉਹਦਾ। ਉਹ ਪਠਿਆਰੇ ਨੇ ਜਦੋਂ ਵੇਖਿਆ ਵੀ ਚੰਦੂ ਆਇਆ ਮੇਰੀ ਦੁਕਾਨ ਤੇ, ਉਹਨੇ ਤੱਕਿਆ ਸੀ ਪੰਜਵੇਂ ਪਾਤਸ਼ਾਹ ਦੇ ਤਨ ਤੇ ਫਲੂਏ ਪਏ ਹੋਏ, ਉਹਨੇ ਤੱਕਿਆ ਸੀ ਜਦੋਂ ਕੜਛੇ ਭਰ ਭਰ ਸਾਹਿਬਾਂ ਦੇ ਤਨ ਤੇ ਰੇਤ ਪਾਈ ਸੀ ਤੇ ਕਿਵੇਂ ਠੰਡੇ ਠਾਰ ਤੇ ਸ਼ੀਤਲ ਹੋ ਕੇ ਅਡੋਲ ਪੰਜਵੇਂ ਪਾਤਸ਼ਾਹ ਬੈਠੇ ਰਹੇ, ਰਸਨਾ ਤੋਂ ਸੀ ਤੱਕ ਨਹੀਂ ਸੀ ਕਹੀ। ਇਹ ਮਲੇਛ ਕੋਲ ਖਲੋਤਾ ਤਪ ਰਿਹਾ ਸੀ, ਉਹ ਤਪਦਾ ਰੇਤ ਪੈਣ ਦੇ ਬਾਵਜੂਦ ਵੀ ਸ਼ੀਤਲ ਸੀ। ਪਠਿਆਰਾ ਬੜਾ ਦੁਖੀ ਸੀ, ਉਹ ਸਭ ਕੁਝ ਵੇਖ ਕੇ ਉਹ ਕਿਰਜਦਾ ਸੀ। ਅੱਜ ਉਹਨੂੰ ਮੌਕਾ ਮਿਲ ਗਿਆ, ਉਹਨੇ ਵੇਖਿਆ ਉਹੀ ਮਲੇਛ ਹੈ, ਇਹ ਚੰਦੂ ਆਇਆ ਮੇਰੀ ਦੁਕਾਨ ਤੇ।
ਮਹਾ ਕ੍ਰੋਧ ਜਿਸਕੇ ਉਰ ਛਾਇਓ,
ਪਠਿਆਰੇ ਦੇ ਮਨ ਚ ਬੜਾ ਗੁੱਸਾ ਵੇਖ ਕੇ ਆਇਆ, ਇਕਦਮ ਕ੍ਰੋਧ ਨਾਲ ਲਾਲ ਪੀਲਾ ਹੋ ਗਿਆ।
ਦੇਖ ਨਾ ਸਕਹਿ ਆਏ ਅਗਵਾਇਓ,
ਜਦੋਂ ਇਹਦੀ ਦੁਕਾਨ ਦੇ ਕੋਲ ਆਇਆ ਉਹ ਵੇਖ ਨਹੀਂ ਸਕਿਆ, ਇਹਨੂੰ ਇੰਨਾ ਗੁੱਸਾ ਆਇਆ ਕਿ ਉਹਦੇ ਕੋਲ ਵੇਖਿਆ ਨਹੀਂ ਗਿਆ ਚੰਦੂ
ਕੜਛਾ ਤਪਤ ਹੂ ਤੋ ਤਿਸ ਹਾਥ
ਭੱਠੀ ਜੀ ਬੈਠਾ ਸੀ ਕੜਛਾ ਬੜਾ ਤਪਿਆ ਤਪਿਆ ਲਾਲ ਸੁਰਖ ਸੀ ਉਹ ਪਹਿਲਾਂ ਹੀ ਭੱਠੀ ਦੇ ਵਿੱਚ ਰੇਤ ਪਾਈ ਜਾਂਦਾ ਸੀ ਦਾਣੇ ਭੁੰਨਦਾ ਸੀ ਉਹ ਕੜਛਾ ਉਹਦੇ ਹੱਥ ਵਿੱਚ ਉਹ ਹੀ ਕੜਛਾ ਸੀ ਉਹ ਕੜਛਾ ਬੜਾ ਤਪਦਾ ਤਪਦਾ ਕੜਛਾ ਸੀ ਇਹਦੇ ਹੱਥ ਚ
ਇਤੀ ਉਤ ਰੇਤ ਕਰਹਿ ਤੇ ਸਾਥ
ਉਹਦੇ ਨਾਲ ਰੇਤ ਨੂੰ ਪਲਟ ਰਿਹਾ ਸੀ ਭੱਠੀ ਚ ਰੇਤਾ ਨੂੰ ਤਪਾ ਰਿਹਾ ਸੀ ਤੇ ਪਲਟ ਰਿਹਾ ਸੀ
ਨਿਕਟ ਹੋਏ ਜਬ ਉਲੰਘਣ ਲਾਗਾ
ਚੰਦੂ ਉਹਦੀ ਦੁਕਾਨ ਦੇ ਕੋਲ ਆਇਆ ਤੇ ਕੋਲੋਂ ਦੀ ਲੰਘਣ ਲੱਗਾ
ਪ੍ਰਿੰਦ ਬਾਲ ਕੇ ਪਾਛੇ ਆਗਾ
ਬੜੇ ਉਹਦੇ ਅੱਗੇ ਪਿੱਛੇ ਕਿਲਕਾਰੀਆਂ ਮਾਰਦੇ ਫਿਰਨ
ਔਰ ਪਰਤ ਜਿਸਕੇ ਸੰਗ ਆਵਤ
ਬੜਾ ਰੌਲਾ ਪਿਆ ਨਾਲ ਬਹੁਤ ਸਾਰੇ ਬਾਲਕ ਜਿਹੜੇ ਨੇ ਰੌਲਾ ਪਾ ਰਹੇ ਨੇ
ਭਰੂਆ ਬਡੋ ਸਮੂਹ ਅਲਾਵਤ
ਕਹਿ ਰਹੇ ਨੇ ਬੜਾ ਮਲੇਛ ਹੈ ਇਹ ਬੜਾ ਪਾਪੀ ਹੈ
ਰਿਸ਼ਤੇ ਕਰਛਾ ਤਪਤੀ ਉਠਾਯੋ
ਕਹਿੰਦੇ ਗੁੱਸਾ ਆ ਗਿਆ ਵੀ ਇਹਦਾ ਛਾਵਾ ਇਹਦੀ ਪਰਛਾਂ ਮੇਰੀ ਦੁਕਾਨ ਤੇ ਪੈਣ ਲੱਗੀ ਹੈ ਗੁੱਸੇ ਚ ਆਇਆ ਪਠਿਆਰਾ ਉਹ ਤਪਦਾ ਤਪਦਾ ਜਿਹੜਾ ਕੜਛਾ ਸੀ ਉਹਨੇ ਗੁੱਸੇ ਨਾਲ ਚੁੱਕਿਆ
ਗੁਰਦਰੋਹੀ ਕੀ ਦਿਸ਼ਾ ਚਲਾਯੋ
ਔਰ ਬੜੇ ਜ਼ੋਰ ਦੇ ਨਾਲ ਗੁਰੂ ਘਰ ਦੇ ਦਰੋਹੀ ਮਲੇਛ ਚੰਦੂ ਨੂੰ ਮਾਰਿਆ
ਮਹਾਪਾਤ ਕੀ ਆਵਤ ਨੇੜੇ
ਮਹਾਪਾਤ ਕੀ ਹੈ ਮਹਾਪਾਪੀ ਮੇਰੇ ਨੇੜੇ ਆਉਂਦਾ ਇਹਦੀ ਛਾਂ ਨਾ ਕਿਤੇ ਮੇਰੇ ਤੇ ਪੈ ਜੇ ਮਲੇਛ ਦੀ
ਦੇ ਪਰਛਾਵੋ ਜਹੋ ਪਰੇ ਰੇ
ਲੈ ਜੋ ਇਹਨੂੰ ਪਰੇ ਦਾ ਪਰਛਾਵਾਂ ਮੇਰੇ ਤੇ ਨਾ ਪੈ ਜਾਏ
ਕਰਛਾ ਲੋਹੋ ਗਰਮ ਅਤ ਤਾਤੋ
ਕੜਛਾ ਭਾਰਾ ਵੀ ਵਾਹਵਾ ਸੀ ਤੇ ਫਿਰ ਗਰਮ ਗਰਮ ਸੀ ਤੇ ਤੱਤਾ ਹੋਇਆ ਹੋਇਆ ਸੀ
ਲੱਗਿਓ ਦੁਸ਼ਟ ਕੇ ਉਧਰ ਬਿਗਾਤੋ
ਜਦੋਂ ਮਾਰਿਆ ਨਾ ਜ਼ੋਰ ਨਾਲ ਬਗਾ ਕੇ ਉਹ ਕੜਛਾ ਤਿੱਖਾ ਸੀ ਫਿਰ ਭਾਰਾ ਸੀ ਫਿਰ ਤੱਤਾ ਹੋਣ ਕਰਕੇ ਕਹਿੰਦੇ ਚੰਦੂ ਦੇ ਪੇਟ ਦੇ ਵਿੱਚ ਜਾ ਕੇ ਵੱਜਾ
ਤੀਛਣ ਕੋਰ ਚਰਮ ਕੋ ਚੀਰਾ
ਕੋਰ ਤਿੱਖੀ ਸੀ ਚੀਰ ਕੇ ਲੈ ਗਈ ਇਹਦੇ ਪੇਟ ਨੂੰ ਚੰਦੂ ਦੇ ਨੂੰ
ਮਨਹੋ ਚਹਿਤ ਮਿਸ ਅਸਤ ਸ਼ਰੀਰਾ
ਮਾਨੋ ਬਹਾਨਾ ਹੀ ਚਾਹੀਦਾ ਸੀ ਮਰਨ ਦਾ ਇਹਨੂੰ ਮਰਿਆ ਤਾਂ ਪਹਿਲਾਂ ਹੀ ਪਿਆ ਸੀ ਇਹ ਤਾਂ ਇੱਕ ਬਹਾਨਾ ਹੀ ਬਣਿਆ ਹੈ
ਅੰਤਰੈ ਨਿਕਸ ਗਿਰੀ ਧਰ ਮਾਹੀ
ਪਰਛਾ ਇਹਨੇ ਜ਼ੋਰ ਦੀ ਵੱਜਾ ਵੀ ਇਹਦੇ ਪੇਟ ਦੀਆਂ ਆਂਦਰਾਂ ਨਿਕਲ ਕੇ ਪੁਰਬਲ ਪੁਰਬਲ ਕਰਕੇ ਬਾਹਰ ਨੂੰ ਡਿੱਗ ਪਈਆਂ
ਪਰਿਓ ਧਰਾ ਮੁਖ ਹਾਏ ਸੋ ਪ੍ਰਾਹੀ
ਔਰ ਜ਼ਮੀਨ ਤੇ ਮੂੰਹ ਭਰਨੇ ਡਿੱਗ ਪਿਆ ਤੇ ਡਿੱਗਦੇ ਨੇ ਕਿਹਾ ਹਾਏ ਏਦਾਂ ਕਹਿ ਕੇ ਡਿੱਗ ਪਿਆ
ਗਿਰਤਿਓ ਸੰਕਟ ਪਾਏ ਉਚਾਰਿਓ
ਡਿੱਗਦਾ ਡਿੱਗਦਾ ਸੰਕਟ ਪਾਉਂਦਾ ਬੋਲਿਆ ਚੰਦੂ
ਹਰ ਗੋਬਿੰਦ ਮੋਹੇ ਅਵਗਤ ਮਾਰਿਓ
ਬੋਲਿਆ ਇਹਦੇ ਮੂੰਹੋਂ ਨਿਕਲਿਆ ਗੁਰੂ ਹਰਗੋਬਿੰਦ ਸਾਹਿਬ ਨੇ ਮੈਨੂੰ ਅਵਗਤ ਕਰਕੇ ਮਾਰਿਆ ਏਦਾਂ ਬੋਲਿਆ ਚੰਦੂ ਡਿੱਗਦਾ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਨੇ ਮੈਨੂੰ ਅਵਗਤ ਕਰਕੇ ਮਾਰਿਆ ਹੈ
ਸੁਤਾ ਨਾ ਜਨਮੀ ਬਦਲਾ ਕੋਈ
ਮੇਰੇ ਘਰ ਧੀ ਨਹੀਂ ਸੀ ਜੰਮੀ ਮਾਨੋ ਮੇਰੇ ਨਾਲ ਬਦਲਾ ਲੈਣ ਵਾਸਤੇ ਕੋਈ ਆਈ ਸੀ
ਜਿਸ ਉਪਜੇ ਮਮ ਅਸਗਤ ਹੋਈ
ਜਿਹਦੇ ਉਪਜਦਿਆਂ ਮੇਰੀ ਇਹ ਹਾਲਤ ਹੋਈ ਮੇਰੀ ਇਹ ਦਸ਼ਾ ਹੋਈ ਹਾਲੇ ਵੀ ਦੋਸ਼ ਧੀ ਨੂੰ ਪਿਆ ਦਿੰਦਾ ਇਹ ਨੀ ਪਿਆ ਵੇਖਦਾ ਵੀ ਮਲੇਛਾ ਬੋਲ ਤੈ ਬੋਲੇ ਸੀ ਕਬੋਲ ਧੀ ਤੇਰੀ ਨੇ ਥੋੜੀ ਕਿਹਾ ਸੀ ਚੁਬਾਰੇ ਦੀ ਇੱਟ ਮੋਰੀ ਨੂੰ ਲਾਈ ਹੈ ਹਾਲੇ ਵੀ ਦੋਸ਼ ਮਰਦਾ ਮਰਦਾ ਵੀ ਧੀ ਨੂੰ ਦਿੰਦਾ ਕਹਿੰਦਾ ਮੇਰੇ ਘਰ ਕੋਈ ਜਾਪ ਦਾ ਕਲਾ ਹੀ ਆਈ ਸੀ ਜਿਹਨੇ ਮੇਰੇ ਮੇਰੀ ਇਹ ਗੱਤ ਕੀਤੀ ਮੇਰੀ ਇਹ ਦਸ਼ਾ ਕੀਤੀ ਹੈ
ਪੀੜਾ ਪਰਮ ਪਾਏ ਕਹਿ ਹਾਏ
ਬੜੀ ਭਿਆਨਕ ਪੀੜਾ ਉੱਠਦੀ ਹੈ ਪੇਟ ਦੇ ਵਿੱਚੋਂ ਜਦੋਂ ਆਂਦਰਾਂ ਨਿਕਲੀਆਂ ਹਾਏ ਹਾਏ ਕਰਦਾ ਤੜਫਦਾ
ਸਫਰੀ ਜਿਮ ਤਰਫਿਓ ਬਿਲ ਲਾਏ
ਲੱਤਾਂ ਮਾਰਦਾ ਜ਼ਮੀਨ ਤੇ ਬਾਹਾਂ ਚੁੱਕ ਚੁੱਕ ਕੇ ਸੁੱਟਦਾ ਜਿਵੇਂ ਕੋਈ ਮੱਛੀ ਨੀ ਤੜਫਦੀ ਹੁੰਦੀ ਪਾਣੀ ਚੋਂ ਬਾਹਰ ਕੱਢ ਕੇ ਰੱਖਦੀ ਹੈ ਤੇ ਮੱਛੀ ਤੜਫਦੀ ਹੈ ਸਫਰੀ ਕਹਿੰਦੇ ਨੇ ਮੱਛੀ ਨੂੰ ਇਹ ਮੱਛੀ ਵਾਂਗੂ ਤੜਫਦਾ ਮਲੇਛ
ਲੋਟ ਤਵਨੀ ਹੋਤ ਬਿਹਾਲਾ
ਲੋਟ ਪੋਟ ਹੁੰਦਾ ਕਦੇ ਪੁੱਠਾ ਕਦੇ ਸਿੱਧਾ ਹੁੰਦਾ ਜ਼ਮੀਨ ਤੇ
ਲੋਕ ਬਿਲੋਕਤ ਗਣ ਤਿਸ ਕਾਲਾ
ਆਲੇ ਦੁਆਲੇ ਲੋਕ ਵੇਖ ਰਹੇ ਨੇ ਇਹਦੀ ਦਸ਼ਾ ਇਹਦੀ ਹਾਲਤ
ਕਾਰੀ ਦੇਤ ਕਹਿ ਮਰ ਪਾਪੀ
ਕਿਸੇ ਨੂੰ ਤਰਸ ਨਹੀਂ ਪਿਆ ਆਉਂਦਾ ਇਹਦੇ ਤੇ ਕਿਸੇ ਨੂੰ ਦਇਆ ਨਹੀਂ ਪਈ ਆਉਂਦੀ ਸਭ ਇਹੀ ਕਹਿ ਰਹੇ ਨੇ ਮਰਦਾ ਕਿਉਂ ਨੀ ਪਾਪੀ ਹਾਲੇ ਵੀ ਤੜਫੀ ਜਾਂਦਾ ਕਿੰਨੇ ਕ ਤੇਰੇ ਸਰੀਰ ਚ ਪ੍ਰਾਣ ਨੇ ਤੇਰੇ ਨਿਕਲਦੇ ਨੀ ਪਏ ਪ੍ਰਾਣ ਤੇਰੀ ਸਵਾਸ ਨਿਕਲਦੇ ਨੀ ਪਏ ਏਦਾਂ ਕੋਲ ਖਲੋਤੇ ਕਚੀਚੀਆਂ ਵੱਟਦੇ ਸਿੱਖ ਕਹਿੰਦੇ ਹਾਲੇ ਵੀ ਨੀ ਮਰਦਾ ਮਰ ਜਾ ਪਾਪੀਆ
ਤਸ ਭੁਗਤ ਹੋ ਜਸ ਕੀ ਨ ਸਿਆਪੀ
ਉਹੋ ਜੇ ਕਰਮ ਜੋਤ ਕੀਤੇ ਨੇ ਭੋਗ ਤੈਂ ਜੋ ਮਾੜੇ ਪਾਪ ਕੀਤੇ ਨੇ ਤੈਨੂੰ ਹੀ ਭੋਗਣੇ ਪੈਣੇ ਹਨ
ਕਿਸਨੇ ਦਇਆ ਨ ਮਨ ਮੈਂ ਆਵੈ
ਮਜਾਲ ਆ ਉੱਥੇ ਬੱਚੇ ਵੀ ਖਲੋਤੇ ਕਿਸੇ ਨੂੰ ਦਰਸ ਦਰਸ ਨਹੀਂ ਆਇਆ ਇਹਦੇ ਤੇ ਕਿਸੇ ਨੂੰ ਦਇਆ ਦਇਆ ਇਹਦੇ ਤੇ ਆਉਣੀ ਕਿਉਂ ਸੀ
ਇਹਨੇ ਆਪ ਕਸਾਈਆਂ ਵਾਲਾ ਕਰਮ ਕੀਤੇ ਸੀ। ਪੰਜਵੇਂ ਪਾਤਸ਼ਾਹ ਨੂੰ ਸ਼ਾਂਤੀ ਦੇ ਮੁਜੱਸਮੇ ਸਾਹਿਬ ਨੂੰ ਤੱਤੀ ਤਵੀ ਤੇ ਬਿਠਾਇਆ, ਦੇਗ ਦੇ ਪਾਣੀ ਚ ਉਬਾਲਿਆ। ਇਹ ਕਸਾਈਆਂ ਵਾਲੀ ਕਰਤੂਤ ਇਹਨੇ ਕੀਤੀ ਸੀ, ਕਿਹਨੇ ਦਇਆ ਕਰਨੀ ਸੀ ਇਹਦੇ ਤੇ? ਕਿਸੇ ਨੂੰ ਦਇਆ ਨਹੀਂ ਆਈ, ਹਾਲਾਂਕਿ ਤੜਫ ਰਿਹਾ ਸਾਹਮਣੇ, ਕਿਸੇ ਨੂੰ ਰੰਚਕ ਭਰ ਵੀ ਦਇਆ ਨਹੀਂ ਇਹਦੇ ਤੇ ਆਈ।
ਲਖ ਹੈ ਪਾਤ ਕੀ ਕੋ ਪਈ ਉਪਾਵੈ,
ਇਹਨੂੰ ਪਾਪੀ ਜਾਣ ਕੇ ਸਭ ਦੇ ਮਨ ਚ ਇਹਦੇ ਪ੍ਰਤੀ ਗੁੱਸਾ ਆ ਰਿਹਾ, ਸਗੋਂ ਕ੍ਰੋਧ ਆ ਰਿਹਾ। ਕਹਿੰਦੇ ਇਹ ਮਰ ਕਿਉਂ ਨਹੀਂ ਜਾਂਦਾ, ਹਾਲੇ ਵੀ ਤੜਫ ਰਿਹਾ।
ਇਮ ਨਰ ਗਨ ਹੇ ਰਹਿ ਤਿਸ ਥਾਨ,
ਖਲੋਤੇ ਵੇਖ ਰਹੇ ਨੇ ਸਾਰੇ ਲੋਕ ਆਲੇ ਦੁਆਲੇ।
ਅਤ ਸੰਕਟ ਤੇ ਛੁੱਟ ਹੈ ਪ੍ਰਾਨ,
ਛੇਤੀ ਮਰਦਾ ਨਹੀਂ ਪਿਆ, ਹਾਲੇ ਵੀ ਤੜਫ ਹੀ ਜਾਂਦਾ, ਪ੍ਰਾਣ ਇਹਦੇ ਨਿਕਲਦੇ ਨੀ ਪਏ ਸਰੀਰ ਚੋ ਮਲੇਛ ਦੇ।
ਚਹੋ ਦਿਸ਼ ਮੱਖੀ ਕੋ ਸਮੁਦਾਏ,
ਚਾਰੇ ਪਾਸੇ ਦੇ ਸਰੀਰ ਦੇ ਮੱਖੀਆਂ ਭਿਣ ਭਿਣ ਕਰਦੀਆਂ, ਪੇਟ ਚੋ ਆਂਦਰਾਂ ਬਾਹਰ ਨਿਕਲੀਆਂ ਹੋਈਆਂ, ਸਿਰ ਚ ਕੀੜੇ ਪਏ ਹੋਏ ਔਰ ਪੂ ਪਈ ਹੋਈ, ਸਰੀਰ ਚੋ ਮੁਸ਼ਕ ਆਉਂਦੀ ਹੈ। ਬੜੀ ਭਿਆਨਕ ਦਸ਼ਾ ਹੈ ਚੰਦੂ ਦੀ।
ਵੇਖਤ ਮਨ ਗਿਲਾ ਨਹੀਂ ਉਪਜਾਏ,
ਜਿਹੜਾ ਵੇਖਦਾ ਵੇਖ ਕੇ ਮਨ ਚ ਕਰੀਚ ਆ ਜਾਂਦੀ ਹੈ, ਗਿਲਾਨੀ ਆ ਜਾਂਦੀ ਹੈ ਇਹਨੂੰ ਵੇਖ ਕੇ।
ਹੁਕਮ ਜਗਤ ਪਰ ਸਭ ਅਨੁਸਾਰੀ,
ਕਹਿੰਦੇ ਭਾਈ ਸਾਰੇ ਜਗਤ ਉੱਤੇ ਹੁਕਮ ਜਿਹੜਾ ਪਰਮੇਸ਼ਰ ਦਾ ਬਲੀ ਵਰਤਦਾ।
ਧਨ ਕੀ ਕਮੀ ਨਾ ਸਦਨ ਮਜਹਾਰੀ,
ਕਹਿੰਦੇ ਦੱਸੋ ਭਲਾ ਇਹਦੇ ਘਰ ਦੇ ਵਿੱਚ ਧਨ ਦੀ ਕਮੀ ਸੀ ਚੰਦੂ ਦੇ? ਬਾਲੇ ਦੇ ਕੋਲ ਘੱਟ ਸੀ ਭਲਾ, ਪਰ ਜਦੋਂ ਪਰਮੇਸ਼ਰ ਨੇ ਮਾਰਨਾ ਹੋਵੇ ਉਹਦੇ ਹੁਕਮ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ, ਨਾ ਧਨ ਦਾ ਨਾ ਬਲ ਦਾ। ਹੁਣ ਧਨ ਦੀ ਕੋਈ ਕਮੀ ਤਾਂ ਨਹੀਂ ਚੰਦੂ ਦੇ ਘਰ, ਨੌਕਰਾਂ ਚਾਕਰਾਂ ਦੀ ਕੋਈ ਕਮੀ ਨਹੀਂ। ਉਹ ਲਾਹੌਰ ਸ਼ਹਿਰ ਜਿੱਥੇ ਦਾ ਹੁਕਮ ਚੱਲਦਾ ਸੀ ਉੱਥੇ ਦੀ ਕੀ ਦਸ਼ਾ ਹੋ ਰਹੀ ਹੈ ਤੇ ਮਰ ਰਿਹਾ? ਕਹਿੰਦੇ ਪਰਮੇਸ਼ਰ ਦਾ ਬਲੀ ਹੁਕਮ ਹੈ, ਬਲੀ ਹੁਕਮੀ ਪਰਮੇਸ਼ਰ ਬਲੀ ਹੈ ਨਾ, ਤੇ ਉਸ ਬਲਵਾਨ ਵਾਹਿਗੁਰੂ ਦਾ ਇਹ ਬਲੀ ਹੁਕਮ ਹੈ।
ਸ਼ਾਹੋ ਸਮੀਪ ਹੀ ਤੂੰ ਸਭ ਕੋਈ,
ਬਾਦਸ਼ਾਹ ਦੇ ਨੇੜੇ ਦੇ ਅਹਿਲਕਾਰ ਜਿਹੜੇ ਦੇ ਹਿਤੈਸ਼ੀ ਉਹ ਹੁਣ ਵੀ ਨੇ ਬਾਦਸ਼ਾਹ ਦੇ ਨਾਲ, ਜਿਹੜੇ ਚੰਦੂ ਦੇ ਮਿੱਤਰ ਸੀ, ਇਹਦੇ ਨਵਾਲੇ ਦੇ ਪਿਆਲੇ ਦੇ ਯਾਰ ਸੀ, ਉਹ ਬਾਦਸ਼ਾਹ ਦੇ ਨਾਲ ਨੇ ਹੁਣ ਵੀ, ਪਰ ਕੋਈ ਨਹੀਂ ਬਵੜਿਆ, ਕਿਸੇ ਨੇ ਆ ਕੇ ਦੀ ਸਹਾਇਤਾ ਨਹੀਂ ਕੀਤੀ, ਕਿਸੇ ਨੇ ਆ ਕੇ ਦੀ ਬਾਂਹ ਨਹੀਂ ਫੜੀ।
ਗੁਰੂ ਕੋ ਪਤੇ ਅਸਗਤ ਹੋਈ,
ਕਿਉਂ ਹੋਇਆ ਐਸਾ? ਕਿਉਂਕਿ ਸਤਿਗੁਰੂ ਜੀ ਦਾ ਰੋਸ ਇਹਦੇ ਤੇ ਆਇਆ ਹੈ। ਜਿਹਦੇ ਤੇ ਗੁਰੂ ਸਾਹਿਬ ਕੋਪ ਚ ਆ ਜਾਣ, ਪੂਰੇ ਵਿਸ਼ਵ ਭਰ ਦੀਆਂ ਸਾਰੀਆਂ ਤਾਕਤਾਂ ਇਕੱਠੀਆਂ ਹੋ ਕੇ ਵੀ ਉਹਦੀ ਮਦਦ ਨਹੀਂ ਕਰ ਸਕਦੀਆਂ, ਚਾਹ ਕੇ ਵੀ ਮਦਦ ਨਹੀਂ ਕਰ ਸਕਦੀਆਂ, ਕਿਉਂਕਿ ਗੁਰੂ ਪਾਤਸ਼ਾਹ ਜੀ ਰੁੱਸ ਪਏ ਆ ਉਹਦੇ ਤੇ, ਗੁਰੂ ਪਾਤਸ਼ਾਹ ਕ੍ਰੁੱਧਤ ਹੋ ਪਏ। ਜਿਹਦੇ ਤੇ ਗੁਰੂ ਕੋਪ ਵਿੱਚ ਆ ਜਾਏ ਫਿਰ ਉਹਨੂੰ ਕੌਣ ਬਚਾਵੇ? ਕਹਿੰਦੇ ਇਹਦੀ ਦਸ਼ਾ ਇਸੇ ਕਰਕੇ ਐਸੀ ਹੋਈ ਹੈ ਕਿਉਂਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਇਹਦੇ ਤੇ ਕੋਪ ਚ ਆਏ ਆ ਜੀ।
ਦੋਹਰਾ ਘਟਕਾ ਇੱਕ ਤਰਫਤ ਰਹਿਓ, ਗੁਰਦਰੋਹੀ ਮ੍ਰਿਤ ਪਾਏ।
ਤਕਰੀਬਨ ਇੱਕ ਘੜੀ ਤੱਕ 24 ਮਿੰਟ ਤੜਫਦਾ ਰਿਹਾ ਇਹ ਮਲੇਚ, ਤੜਫ ਤੜਫ ਕੇ, ਸਹਿਜੇ ਸਹਿਜੇ, ਪਹਿਲਾਂ ਤੇਜ ਤੜਫਦਾ ਸੀ, ਤੜਫਦਿਆਂ ਤੜਫਦਿਆਂ ਫਿਰ ਹੌਲੇ 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 ਹੌਲੇ, ਜਿਵੇਂ ਜਿਵੇਂ ਤਨ ਦੇ ਵਿੱਚੋਂ ਤਾਣ ਘਟਦਾ ਗਿਆ, ਤੜਫਣਾ ਘਟਦਾ ਚੱਲਿਆ ਗਿਆ, ਇੱਕ ਘੜੀ ਤੱਕ ਤੜਫਦਾ ਰਿਹਾ।
ਜੇਠੇ ਕਹਿਓ ਚੰਡਾਲ ਸੋ, ਲੇਹੋ ਐਂਚ ਗਹਿ ਪਾਏ।
ਇੱਕ ਘੜੀ ਬਾਅਦ ਤੜਫਦਿਆਂ ਤੜਫਦਿਆਂ ਚੰਦੂ ਦੇ ਸਰੀਰ ਚੋਂ ਪ੍ਰਾਣ ਨਿਕਲੇ, ਹਾਲੇ ਦੀ ਰੂਹ ਨਿਕਲੀ ਸੀ ਤੜਫਦਿਆਂ ਤੜਫਦਿਆਂ ਦੁੱਖ ਭੋਗਦਿਆਂ, ਤੇ ਅੱਗੋਂ ਜਮਦੂਤਾਂ ਨੇ ਆ ਕੇ ਨਰੜ ਲਿਆ ਵੀ ਦੁੱਖ ਖਤਮ ਨਹੀਂ ਹੋਇਆ, ਹਾਲੇ ਹਾਲੇ ਇੱਕ ਦੁੱਖ ਤੋਂ ਸਰੀਰ ਤੋਂ ਮੁਕਤੀ ਹੋਇਆ। ਕਿਆਨ ਜਮਦੂਤਾਂ ਨੇ ਆ ਕੇ ਨਰੜ ਲਿਆ, ਉਹਨਾਂ ਨੇ ਆ ਕੇ ਹੂਰੇ ਮਾਰਨੇ ਸ਼ੁਰੂ ਕਰ ਦਿੱਤੇ, ਅਗਲੇ ਜਾਨ ਦਾ ਦੁੱਖ ਸ਼ੁਰੂ ਹੋ ਗਿਆ, ਇਉਂ ਇਸ ਪਾਪੀ ਦੀ ਮੌਤ ਹੋ ਗਈ। ਔਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਕੀਤਾ ਹੋਇਆ ਪ੍ਰਣ ਪੂਰਾ ਕੀਤਾ ਹੈ।
ਚੌਪਈ ਬਿਸ਼ਟਾ ਮਹਿ ਐ ਚਤਲੇ ਚਲੋ,
ਭਾਈ ਜੇਠੇ ਨੇ ਹੁਕਮ ਕੀਤਾ ਲੈ ਜਾਓ ਮਲੇਸ਼ ਦੀ ਲਾਸ਼ ਨੂੰ ਖਿੱਚ ਕੇ, ਚੰਡਾਲਾਂ ਨੂੰ ਕਿਹਾ ਇਹਦੀ ਧੂ ਕੇ ਲੈ ਜਾਓ, ਖਿੱਚਦਿਆਂ ਖਿੱਚਦਿਆਂ ਘਸੀਟਦਿਆਂ ਘਸੀਟਦਿਆਂ
ਵਹਿਰ ਸ਼ਹਿਰ ਤੇ ਅਬ ਤੁਮ ਨਿਕਲੋ,
ਔਰ ਇਹਦੀ ਲਾਸ਼ ਬਾਹਰ ਲੈ ਜਾਓ ਸ਼ਹਿਰ ਤੋਂ, ਘਸੀਟਦਿਆਂ ਘਸੀਟਦਿਆਂ ਗੰਦਗੀ ਵਿੱਚ,
ਰਾਵੀ ਕੇ ਪ੍ਰਵਾਹ ਮਹਿ ਜਾਏ,
ਔਰ ਜਾ ਕੇ ਰਾਵੀ ਦਰਿਆ ਦੇ ਵਿੱਚ ਭੇਟ ਕਰ ਦਿਓ ਇਹਦੀ ਲਾਸ਼, ਰਾਵੀ ਦਰਿਆ ਵਿੱਚ ਸੁੱਟ ਦਿਓ।
ਤਟ ਥਿਤ ਹੋਇ ਕਰਦੇ ਹੋ ਬਗਾਏ,
ਰਾਵੀ ਦਰਿਆ ਦੇ ਕੰਢੇ ਤੇ ਖਲੋ ਕੇ ਵਗਾ ਕੇ ਦੀ ਲਾਸ਼ ਸੁੱਟ ਦਿਓ ਰਾਵੀ ਦੇ ਪਾਣੀ ਵਿੱਚ।
ਕਹੇ ਚੰਡਾਲ ਖੈਂਚ ਕਰ ਚੱਲੇ,
ਭਾਈ ਜੇਠਾ ਜੀ ਦਾ ਹੁਕਮ ਸੁਣਦਿਆਂ ਚੰਡਾਲਾਂ ਨੇ ਦੇ ਪੈਰਾਂ ਤੋਂ ਫੜਿਆ ਚੰਦੂ ਦੀ ਲਾਸ਼ ਨੂੰ, ਖਿੱਚਦਿਆਂ ਖਿੱਚਦਿਆਂ ਧੂੰਦਿਆਂ ਧੂੰਦਿਆਂ ਲੈ ਗਏ।
ਰਾਵੀ ਤੀਰ ਹੋਏ ਕਰ ਖਲੇ,
ਰਾਵੀ ਦਰਿਆ ਦੇ ਕੰਢੇ ਤੇ ਜਾ ਕੇ ਖਲੋ ਗਏ।
ਪਾਪੀ ਕੋ ਬਗਾਏ ਤਨ ਡਾਰਾ,
ਉੱਥੇ ਖਲੋ ਕੇ ਵਗਾ ਕੇ ਜ਼ੋਰ ਦੇ ਨਾਲ ਰਾਵੀ ਦਰਿਆ ਵਿੱਚ ਮਲੇਛ ਦੀ ਲਾਸ਼ ਸੁੱਟ ਦਿੱਤੀ।
ਇਸ ਪ੍ਰਕਾਰ ਗੁਰ ਦਰੋਹੀ ਮਾਰਾ,
ਇਉਂ ਗੁਰੂ ਘਰ ਦੇ ਦਰੋਹੀ ਗੁਰੂ ਘਰ ਦੇ ਦਵੈਖੀ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਮਾਰਿਆ। ਇਹ ਖਾਲਸਾ ਜੀ ਪਹਿਲਾ ਜੰਗ ਏਦਾਂ ਕਹਿ ਸਕਦੇ ਹਾਂ ਵੀ ਪਹਿਲਾ ਬਦਲਾ ਚੰਦੂ ਨੂੰ ਮਾਰਨ ਦਾ। ਉਸ ਤੋਂ ਬਾਅਦ ਤੇ ਫਿਰ ਅੱਗੇ ਸੁੱਖਾ ਸਿੰਘ ਮਹਤਾਬ ਸਿੰਘ ਵਰਗੇ ਯੋਧੇ ਬਹੁਤ ਪੈਦਾ ਹੋਏ। ਇਹ ਛੇਵੇਂ ਪਾਤਸ਼ਾਹ ਜੀ ਨੇ ਪੂਰਨੇ ਪਾ ਦਿੱਤੇ, ਪੂਰਨੇ ਕਿ ਕਿਵੇਂ ਆਪਣੀ ਲੱਥੀ ਪੱਗ ਨੂੰ ਸਿਰ ਤੇ ਧਰਨਾ। ਫਿਰ ਸਤਵੰਤ ਸਿੰਘ ਬੇਅੰਤ ਸਿੰਘ ਵਰਗੇ ਯੋਧਿਆਂ ਜਨਮ ਲਿਆ, ਭਾਈ ਸੁੱਖਾ ਸਿੰਘ ਮਹਤਾਬ ਸਿੰਘ ਵਰਗੇ ਯੋਧਿਆਂ ਜਨਮ ਲਿਆ, ਸ਼ਹੀਦ ਬਾਬਾ ਦੀਪ ਸਿੰਘ ਵਰਗੇ ਮਹਾਂਪੁਰਖ ਆਏ। ਉਹਨਾਂ ਸਭ ਨੇ ਛੇਵੇਂ ਪਾਤਸ਼ਾਹ ਦੇ ਉਸੇ ਸਰੂਪ ਨੂੰ ਵੇਖਿਆ ਕਿ ਕਿਵੇਂ ਮਲੇਛ ਚੰਦੂ ਨੂੰ ਮਾਰ ਕੇ ਗੁਰੂ ਘਰ ਦੀ ਦਵੈਸ਼ ਦਾ, ਗੁਰੂ ਘਰ ਦੀ ਕੀਤੀ ਬੇਅਦਬੀ ਦਾ ਉਸ ਮਲੇਛ ਕੋਲੋਂ ਬਦਲਾ ਲਿਆ। ਇਹ ਪੂਰਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਪਾਏ।
ਸਤਿ ਸ੍ਰੀ ਅਕਾਲ।
ਕਹਿੰਦੇ ਗੁਰੂ ਘਰ ਦੇ ਦੋਖੀ ਨੂੰ ਮਾਰ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਆਪਣੀ ਪ੍ਰਤੱਗਿਆ ਪੂਰੀ ਕਰ ਲਈ।
ਸਿੱਖਨ ਮਨ ਕੋ ਕੋਪ ਕਨੇਰੇ,
ਸਿੱਖਾਂ ਦੇ ਮਨ ਚ ਭਾਰੀ ਕੋਪ ਹੈ, ਗੁੱਸਾ ਹੈ।
ਜਬ ਹੈ ਅਵੱਗਿਆ ਗੁਰ ਕੀ ਹੇਰੇ,
ਕਹਿੰਦੇ ਜਦੋਂ ਉਹਨਾਂ ਨੇ ਵੇਖੀ ਸੀ ਗੁਰੂ ਦੀ ਅਵੱਗਿਆ ਕੀਤੀ ਹੋਈ।
ਗੁਰ ਦਰੋਹੀ ਕੋ ਪਿਖਿਆ ਸਹਾਲ,
ਕਹਿੰਦੇ ਜਿਹੜੇ ਗੁਰੂ ਗੁਦੋਖੀ ਦਾ ਇਹੋ ਜਿਹਾ ਹਾਲ ਵੇਖਣਗੇ ਜੋ ਚੰਦੂ ਦੀ ਦਸ਼ਾ ਹੋਈ ਹੈ।
ਭਇਓ ਸ਼ਾਂਤ ਸਭ ਕੋ ਤਿਸ ਕਾਲ,
ਜਿਨ੍ਹਾਂ ਜਿਨ੍ਹਾਂ ਵੇਖਿਆ ਉਹਨਾਂ ਸਿੱਖਾਂ ਦੇ ਮਨ ਸ਼ਾਂਤ ਹੋ ਗਏ। ਜਿਨ੍ਹਾਂ ਸਿੱਖਾਂ ਦੇ ਮਨਾਂ ਚ ਬੜਾ ਰੋਸ ਸੀ ਨਾ, ਗੁਰੂ ਘਰ ਦੀ ਬੇਅਦਬੀ ਦਾ ਬੜਾ ਵੱਡਾ ਦੋਸ਼ ਸੀ, ਮਨ ਚ ਬੜਾ ਰੋਸ ਸੀ, ਕਹਿੰਦੇ ਉਹਨਾਂ ਸਿੱਖਾਂ ਦੇ ਮਨ ਸ਼ਾਂਤ ਹੋ ਗਏ ਵੇਖ ਕੇ।
ਸ੍ਰੀ ਹਰਗੋਬਿੰਦ ਜੋਧਾ ਬਲੀ,
ਸਭ ਕਹਿੰਦੇ ਧੰਨ ਗੁਰੂ ਹਰਗੋਬਿੰਦ ਸਾਹਿਬ, ਮਹਾਨ ਯੋਧੇ ਬਲੀ ਸਤਿਗੁਰੂ ਜੀ ਹਨ।
ਜਥਾ ਯੋਗ ਕੀਨੀ ਇਹ ਭਲੀ,
ਕਹਿੰਦੇ ਜਥਾ ਯੋਗ ਭਲਾ ਹੀ ਕੀਤਾ ਛੇਵੇਂ ਪਾਤਸ਼ਾਹ ਨੇ, ਜੋ ਕੀਤਾ ਬਿਲਕੁਲ ਸਹੀ ਵਾ ਦਰੁਸਤ ਕੀਤਾ ਹੈ।
ਕਿਸਕੇ ਮਨ ਮੈਂ ਹੁਤੀ ਨਾ ਕੈਸੇ,
ਕਿਸੇ ਦੇ ਮਨ ਚ ਤਾਂ ਇਹ ਖਿਆਲ ਵੀ ਨਹੀਂ ਸੀ।
ਸ਼ਾਹੋ ਦੀਵਾਨ ਮਾਰੀ ਹੈ ਐਸੇ,
ਪਾਤਸ਼ਾਹ ਦਾ ਦੀਵਾਨ ਏਦਾਂ ਵੀ ਮਾਰਿਆ ਜਾ ਸਕਦਾ? ਕਿਸੇ ਦੇ ਤੇ ਚਿੱਤ ਚੇਤੇ ਵਿੱਚ ਵੀ ਨਹੀਂ ਸੀ ਕਿ ਬਾਦਸ਼ਾਹ ਦਾ ਏਡਾ ਵੱਡਾ ਦੀਵਾਨ ਉਹਨੂੰ ਕੌਣ ਮਾਰ ਸਕਦਾ ਹੈ।
ਆਸੇ ਅਨਬਨ ਕੋ ਗੁਰੂ ਬਣਾਵੇ,
ਕਹਿੰਦੇ ਇਹੋ ਜੀ ਅਣਬਣੀ ਨੂੰ ਗੁਰੂ ਨੇ ਬਣਾ ਲਿਆ। ਹਾਲਾਂਕਿ ਅਣਬਣ ਕੰਮ ਸੀ, ਹੋ ਨਹੀਂ ਸੀ ਸਕਦਾ, ਪਰ ਸਤਿਗੁਰੂ ਜੀ ਨੇ ਵਿਧ ਬਣਾ ਲਈ।
ਬਣੀ ਬਾਤ ਤਤ ਛਿਨ ਬਿਗਰਾਵੇ,
ਕਹਿੰਦੇ ਜੇ ਭਾਵੇ ਨਾ ਸਾਹਿਬ ਨੂੰ ਅਣਬਣੀ ਨੂੰ ਬਣੀ ਕਰ ਦਿੰਦੇ ਆ, ਜਿਹੜੀ ਬਣੀ ਹੋਵੇ ਉਹਨੂੰ ਵਿਗਾੜ ਦਿੰਦੇ ਆ। ਇਹ ਸਤਿਗੁਰਾਂ ਦੇ ਹੱਥ ਦੀ ਸਮਰੱਥਾ, ਅਨਬਣ ਨੂੰ ਬਣਾ ਦਿੰਦੇ ਆ, ਜੋ ਬਣਿਆ ਹੋਵੇ ਉਹਨੂੰ ਵਿਗਾੜ ਵੀ ਦਿੰਦੇ ਆ। ਇਹ ਸਤਿਗੁਰਾਂ ਦੀ ਸਮਰੱਥਾ ਹੈ।
ਇਮ ਬਹੁ ਜਸ ਕੋ ਕਹਿ ਨਰ ਬ੍ਰਿੰਦ,
ਸਭ ਸਿੱਖ ਆਪਸ ਵਿੱਚ ਗੱਲਾਂ ਕਰਦੇ, ਗੁਰੂ ਪਾਤਸ਼ਾਹ ਦਾ ਜਸ ਕਰਦੇ, ਮਹਾਰਾਜ ਜੀ ਦੀ ਵਡਿਆਈ ਕਰਦੇ।
ਧੰਨ ਧੰਨ ਸ਼੍ਰੀ ਹਰਗੋਬਿੰਦ,
ਸਭ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਹਨ, ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਹਨ।
ਸਿੱਖ ਬਿਲੋਕਤ ਗਮਨੇ ਡੇਰੇ,
ਸਿੱਖ ਵੇਖ ਕੇ ਇਹ ਦਸ਼ਾ ਸਾਰੀ ਫਿਰ ਆਪੋ ਆਪਣੇ ਡੇਰਿਆਂ ਨੂੰ ਪਰਤੇ।
ਪਹੁੰਚਿਓ ਜੇਠਾ ਗੁਰੂ ਅਗੇਰੇ,
ਭਾਈ ਜੇਠਾ ਜੀ ਚੱਲ ਕੇ ਸਤਿਗੁਰੂ ਜੀ ਦੇ ਸਨਮੁਖ ਆਏ।
ਸੁਦ ਦੀਨਸ ਗੁਰ ਦਰੋਹੀ ਮਰਿਓ,
ਖਬਰ ਦਿੱਤੀ ਮਹਾਰਾਜ ਗੁਰੂ ਘਰ ਦਾ ਦਰੋਹੀ ਮਾਰਿਆ ਗਿਆ।
ਐਚ ਨਦੀ ਮਹਿ ਗੇਰਨ ਕਰਿਓ,
ਔਰ ਖਿੱਚ ਕੇ ਮਲੇਛ ਨੂੰ ਨਦੀ ਵਿੱਚ ਦਰਿਆ ਚ ਰੋੜ ਦਿੱਤਾ।
ਸੁਣ ਕਰ ਸਤਿਗੁਰ ਸਭ ਮਹਿ ਕਹਿਓ,
ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬੋਲੇ।
ਜਸ ਕੀ ਨਸ ਅਗ ਤਸ ਫਲ ਲਹਿਓ,
ਮਹਾਰਾਜ ਜੀ ਕਹਿੰਦੇ ਜੈਸਾ ਪਾਪ ਕੀਤਾ ਸੀ ਮਲੇਛ ਨੇ ਓਦਾਂ ਦਾ ਫਲ ਭੋਗਿਆ।
ਉਹ ਗੁਰ ਦਰੋਹੀ ਸਕਹਿ ਬਚਾਏ ਨਾ,
ਗੁਰੂ ਘਰ ਦੇ ਦਰੋਹੀ ਨੂੰ ਕੌਣ ਬਚਾ ਸਕਦਾ? ਛੇਵੇਂ ਪਾਤਸ਼ਾਹ ਬੋਲੇ। ਜਿਹੜਾ ਗੁਰੂ ਘਰ ਦਾ ਦਰੋਈਆ ਨੂੰ ਕੌਣ ਬਚਾ ਸਕਦਾ?
ਜਹ ਕੈ ਪਾਵੈ ਅਨਿਕ ਸਜ਼ਾਇਨ,
ਜਿੱਥੇ ਕਿੱਥੇ ਉਹਨੂੰ ਸਜ਼ਾ ਭੋਗਣੀ ਹੀ ਪਵੇਗੀ।
ਕਰੀ ਪ੍ਰਤਗਿਆ ਪੂਰੀ ਭਈ,
ਜਿਹੜੀ ਅਸੀਂ ਪ੍ਰਤਗਿਆ ਕੀਤੀ ਸੀ ਉਹ ਅੱਜ ਪੂਰਨ ਹੋ ਗਈ ਹੈ।
ਆਜ ਪਿਤਾ ਕੋ ਰਿਣ ਉਤਰਈ,
ਅੱਜ ਸਾਡੇ ਪਿਤਾ ਦਾ ਜਿਹੜਾ ਰਿਣ ਸੀ ਸਾਡੇ ਸਿਰ ਤੇ ਉਤਰ ਗਿਆ।
ਜਬ ਲੋ ਪਲਟਾ ਲਿਓ ਨਾ ਹੇਰੇ,
ਜਦੋਂ ਤੱਕ ਇਹ ਬਦਲਾ ਨਹੀਂ ਸੀ ਅਸੀਂ ਲੈ ਲੈਂਦੇ।
ਜਬ ਲੋ ਕਰਜ਼ ਹੁਤੋ ਸਿਰ ਮੇਰੇ,
ਉਦੋਂ ਤੱਕ ਮੇਰੇ ਸਿਰ ਉੱਤੇ ਬੜਾ ਵੱਡਾ ਭਾਰ ਸੀ।
ਖਾਨ ਪਾਨ ਅਰ ਸੁਖ ਸੋ ਸੇਵਨ,
ਉਦੋਂ ਤੱਕ ਇਹ ਜਦੋਂ ਤੱਕ ਇਹ ਮਰਦਾ ਨਹੀਂ ਸੀ ਉਦੋਂ ਤੱਕ ਖਾਣ ਪਾਨ ਤੇ ਸੁਖ ਨਾਲ ਸੋਣਾ।
ਆਜ ਕਰੀ ਚਿੰਤਾ ਹਮ ਖੋਵਨ,
ਸਾਡੇ ਲਈ ਸੁਖਦਾਈ ਨਹੀਂ ਸੀ ਪਰ ਅੱਜ ਅਸੀਂ ਨਿਸ਼ਚਿੰਤ ਹੋ ਕੇ ਸੋਵਾਂਗੇ ਕਿਉਂਕਿ ਅੱਜ ਸਾਡੇ ਸਿਰ ਤੋਂ ਇਹ ਰਿਣ ਇਹ ਕਰਜ਼ਾ ਉਤਰ ਗਿਆ।
ਮਾਰੇ ਅਚਾਨਕ ਪ੍ਰਾਣ ਨਿਕਾਰੇ,
ਅਚਾਨਕ ਉਸ ਨੂੰ ਮਾਰ ਕੇ ਉਹਦੇ ਪ੍ਰਾਣ ਕੱਢ ਦਿੱਤੇ ਆ ਤੁਸਾਂ।
ਹੁਤੋ ਮਰਨ ਇਸ ਘਰ ਪਠਿਆਰੇ,
ਇਹਦਾ ਮਰਨਾ ਉਸ ਪਠਿਆਰੇ ਦੇ ਹੱਥੋਂ ਹੀ ਲਿਖਿਆ ਹੋਇਆ ਸੀ।
ਲਿਖੀ ਬਧਾਤੇ ਨੇ ਜਸ ਰੀਤ,
ਬਧਾਤੇ ਨੇ ਪਰਮੇਸ਼ਰ ਨੇ ਜਿਵੇਂ ਦੀ ਮਰਿਆਦਾ ਲਿਖੀ ਸੀ
ਤਸ ਜੀਵਨ ਪਰ ਹੋਤ ਬੀਤੀਤ,
ਓਦਾਂ ਹੀ ਨਾ ਜੀਵਾਂ ਦੇ ਨਾਲ ਬੀਤਦੀ ਹੈ।
ਦਿਵਸੇ ਅਗਲੇ ਹਜ਼ਰਤ ਆਇਓ,
ਕਹਿੰਦੇ ਉਹ ਅਗਲੇ ਦਿਨ ਬਾਦਸ਼ਾਹ ਫਿਰ ਸਤਿਗੁਰਾਂ ਨੂੰ ਮਿਲਣ ਆਇਆ।
ਮਿਲ ਸਤਿਗੁਰ ਕੋ ਸੀਸ ਨਿਵਾਇਓ,
ਸਤਿਗੁਰਾਂ ਨੂੰ ਮਿਲ ਕੇ ਉਹਨੇ ਸੀਸ ਝੁਕਾਇਆ। ਗੱਲ ਬਾਤ ਚੱਲੀ, ਬਾਦਸ਼ਾਹ ਨੂੰ ਵੀ ਖਬਰ ਹੋ ਗਈ ਸੀ ਵੀ ਚੰਦੂ ਮਰ ਗਿਆ। ਉਸ ਗੱਲ ਦੀ ਵੀ ਚਰਚਾ ਚੱਲੀ ਹੈ। ਬਾਦਸ਼ਾਹ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇਖੇਵਾਂ। ਦਲ ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਸੂਰਮਾ, ਦਲ ਪੰਜਨ ਗੁਰ ਸੂਰਮਾ, ਵੱਡ ਜੋਦਾ ਬੋ ਪਾਰੇ ਉਪਕਾਰੀ, 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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹ